सुखमनी सुख अमृत प्रभ नाम भगत जना के मन विश्राम सुखमनी सुखमनी।
सतगुरु गरीब नवाज सचे पातशाह जी दीन दुनिया दे मालक गुरता गद्दी ते सुभाए मान श्री गुरु ग्रंथ साहिब पातशाह जी दी पावन हजूरी विच शाम दे दीवान विच हाजरी भर के आप जी गुरु साहब दीयां खुशियां प्राप्त कर रहे हो। अज दा सलोक गौड़ी सुखमणी विच गुरु अर्जन देव पातशाह जी दी उचारण बाणी विच दूसरा सलोक है। इस अष्टपदी दे चार पदे अज विचारण दा यतन करांगे। अष्टपदी विच सतगुरु ने कई प्रकार दा भय दर्ज कीता, कई प्रकार दा डर किया है, कई प्रकार दा डर कई प्रकार दा भय है। और इस भय तो प्रभावित होके डर तो प्रभावित होके सतगुरु अरदास दी गल करदे ने। अरदास बारे कहिंदे ਉਹ ਡਰ ਸਾਰਾ ਅਸ਼ਟਪਦੀ ਵਿੱਚ ਉਚਾਰਨ ਕੀਤਾ ਔਰ ਸਤਿਗੁਰੂ ਨੇ ਸਭ ਤੋਂ ਪਹਿਲਾਂ ਇੱਕ ਬਚਨ ਕਿਹਾ, ਕਹਿੰਦੇ ਮਨੁੱਖ ਦੇ ਇੱਥੇ ਸੰਸਾਰ ਵਿੱਚ ਰਿਸ਼ਤੇ ਨੇ, ਸਭ ਤੋਂ ਪਹਿਲਾਂ ਜਨਮ ਲੈਂਦਾ ਤੇ ਮਾਂ ਦਾ ਸਹਾਰਾ, ਪਿਤਾ ਦਾ ਪਿਆਰ, ਪੁੱਤਰ ਦਾ ਮੋਹ, ਮਿੱਤਰਾਂ ਦਾ ਸਹਾਰਾ ਤੇ ਭਰਾਵਾਂ ਦੀ ਦੁਨੀਆ। ਬੰਦੇ ਨੂੰ ਇਹ ਸਾਰੇ ਸਹਾਰੇ ਕੰਮ ਦਿੰਦੇ ਨੇ, ਪਰ ਸਤਿਗੁਰੂ ਨੇ ਬਚਨ ਕੀਤੇ ਇੱਕ ਐਸੀ ਥਾਂ ਆਉਂਦੀ ਜਿੱਥੇ ਜਾ ਕੇ ਸਾਰੇ ਸਹਾਰੇ ਕੰਮ ਦੇਣ ਤੋਂ ਪਾਸੇ ਹੋ ਜਾਂਦੇ ਨੇ, ਉੱਥੇ ਕੋਈ ਸਹਾਇਕ ਨਹੀਂ, ਫਿਰ ਉੱਥੇ ਕੋਈ ਸਹਾਇਤਾ ਚਾਹੀਦੀ ਲੋੜ ਹੈ। ਉੱਥੇ ਉਸ ਥਾਂ ਤੇ ਸਤਿਗੁਰੂ ਆਪਣੇ ਮਨ ਨੂੰ ਉਚਾਰਨ ਕਰਕੇ ਕਹਿੰਦੇ, ਹੇ ਮਨ, ਜਿੱਥੇ ਤੇਰਾ ਕੋਈ ਵੀ ਸਹਾਇਕ ਨਹੀਂ, ਕੋਈ ਵੀ ਤੇਰੀ ਸਹਾਇਤਾ ਕਰਨ ਵਾਲਾ ਨਹੀਂ ਹੈ, ਉਸ ਥਾਂ ਤੇ ਤੈਨੂੰ ਪਰਮਾਤਮਾ ਦੇ ਨਾਮ ਨੇ ਸਹਾਇਤਾ ਦੇਣੀ ਹੈ, ਕਿਰਪਾ ਕਰਨੀ ਹੈ। ਫਿਰ ਹਜ਼ੂਰ ਨੇ ਇੱਕ ਐਸੀ ਦੁਨੀਆ ਦਾ ਵਰਣਨ ਕੀਤਾ ਜਿੱਥੇ ਬਹੁਤ ਵੱਡੀ ਮੁਸ਼ਕਲ ਬੰਦੇ ਨੂੰ ਘੇਰ ਲੈਂਦੀ ਹੈ, ਉਸ ਮੁਸ਼ਕਲ ਵਿੱਚੋਂ ਬਚਾਉਣ ਵਾਸਤੇ ਹੋਰ ਕੋਈ ਸਹਾਰਾ ਨਹੀਂ ਹੈ, ਹੋਰ ਕੋਈ ਆਸਰਾ ਨਹੀਂ, ਉਸ ਮੁਸ਼ਕਲ ਤੋਂ ਬਚਣ ਦਾ ਕੋਈ ਉਪਾਅ ਨਹੀਂ ਸੰਸਾਰ ਦੇ ਵਿੱਚ। ਕਹਿੰਦੇ ਨੇ ਉਸ ਥਾਂ ਤੇ ਵੀ ਕੇਵਲ ਨਾਮ ਹੀ ਬੰਦੇ ਦਾ ਸਹਾਇਕ ਹੈ, ਇਉਂ ਕਹੋ ਕਿ ਸਾਰੀ ਦੀ ਸਾਰੀ ਅਸ਼ਟਪਦੀ ਵਿੱਚ ਬੰਦੇ ਦਾ ਸਹਾਰਾ ਸਿਰਫ ਤੇ ਸਿਰਫ ਨਾਮ, ਇਹਦੇ ਨਾਲ ਨਿਭਣ ਵਾਲਾ, ਇਹਦੀ ਸਹਾਇਤਾ ਕਰਨ ਵਾਲਾ ਇਸ ਦਾ ਸਹਾਇਕ ਹੈ। ਤੇ ਜਿਹਨੇ ਸਾਧ ਸੰਗਤ ਇਹਨਾਂ ਡਰਾਂ ਤੋਂ ਡਰ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਸ਼ਰਨ ਵਿੱਚ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਐਸੇ ਲੋਕਾਂ ਦਾ ਵਰਣਨ ਕਰ ਰਹੇ ਨੇ। ਸਲੋਕ ਨੂੰ ਸਮਝਣ ਦਾ ਯਤਨ ਕਰੀਏ। ਪਰਮਾਤਮਾ ਦਾ ਇੱਕ ਸੁਭਾਅ ਇੱਥੇ ਗਿਣਿਆ, ਕਹਿਣ ਲੱਗੇ ਜਿਹੜੇ ਲੋਕ ਦੀਨ ਨੇ, ਕੰਗਾਲ ਨੇ, ਜਿਹੜੇ ਬੇਸਹਾਰਾ ਹੋ ਜਾਂਦੇ ਨੇ, ਜਿਹੜੇ ਅਨਾਥ ਨੇ, ਵੈਸੇ ਤੇ ਸਾਧ ਸੰਗਤ ਇਉਂ ਕਹਿ ਲਈਏ ਇਸ ਜ਼ਮੀਨ ਤੇ ਕੋਈ ਵੀ ਬੰਦਾ ਸਾਧ ਸੰਗਤ ਪੂਰੀ ਤਰ੍ਹਾਂ ਸਮਰੱਥ ਨਹੀਂ, ਹਰ ਇੱਕ ਨੂੰ ਸਹਾਇਤਾ ਦੀ ਲੋੜ ਹੈ। ਵੱਡੇ ਵੱਡੇ ਲੋਕ ਉਹ ਵੀ ਯਤੀਮ ਹੋ ਗਏ। ਭਾਵੇਂ ਕਿੰਨਾ ਕੋਲ ਇੱਥੇ ਸਹਾਰਾ ਸੀ, ਕਿੰਨੇ ਧਨ ਦੇ ਮਾਲਕ ਸਨ, ਅਖੀਰ ਨੂੰ ਕੰਗਾਲ ਹੋਏ ਅਤੇ ਸਤਿਗੁਰੂ ਨੇ ਕਿਹਾ ਜੇ ਅਖੀਰ ਵੇਲੇ ਕੰਗਾਲ ਹੋਣਾ ਅਤੇ ਉਸ ਵੇਲੇ ਖਾਲੀ ਹੱਥ ਹੋਣਾ ਅਤੇ ਬੰਦੇ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਮੇਰੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਲੋਕਾਂ ਦਾ ਵਰਣਨ ਕੀਤਾ ਹੈ ਜਿਹੜੇ ਜਾਗੇ ਨੇ। ਗੁਰਬਾਣੀ ਵਿੱਚ ਗਾਥਾ ਹੀ ਉਹਨਾਂ ਦੀ ਹੈ, ਧਰਮ ਵਿੱਚ ਵਿਆਖਿਆ ਹੀ ਉਹਨਾਂ ਦੀ, ਪੁਕਾਰ ਹੀ ਉਹਨਾਂ ਨੇ ਕੀਤੀ ਜਿਨ੍ਹਾਂ ਦਾ ਮਨ ਜਾਗ ਪਿਆ, ਜਿਨ੍ਹਾਂ ਦਾ ਮਨ ਸੁੱਤਾ ਰਿਹਾ ਕੇਵਲ ਸੰਸਾਰ ਦੇ ਪਦਾਰਥਾਂ ਵਿੱਚ ਫਸੇ ਰਹੇ, ਉਹਨਾਂ ਨੇ ਭਲਾ ਕਿੱਥੇ ਪੁਕਾਰ ਕਰਨੀ ਸੀ। ਜਿਹੜੇ ਜਾਗੇ ਉਹਨਾਂ ਨੇ ਅਰਦਾਸ ਕੀਤੀ ਏ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਦਿਸੇ, ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਅਹਿਸਾਸ ਹੋ ਗਿਆ ਅਤੇ ਅਰਦਾਸ ਦੀ ਦੁਨੀਆਂ ਵਿੱਚ ਚਲੇ ਗਏ। ਨਹੀਂ ਤੇ ਬਾਬਾ ਫਰੀਦ ਸਾਹਿਬ ਇੱਕ ਬਚਨ ਕਹਿੰਦੇ ਨੇ, ਕਹਿਣ ਲੱਗੇ ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈ ਲੋਕ ਬੇਪਰਵਾਹ ਰਹਿੰਦੇ, ਜਿੰਨਾ ਬੰਦੇ ਦਾ ਮਨ ਸੁੱਤਾ ਹੈ, ਇੱਥੇ ਬੇਪਰਵਾਹੀ ਦੇ ਅਰਥ ਉਹ ਬੇਪਰਵਾਹੀ ਨਹੀਂ ਜਿਹੜੀ ਰੱਬ ਦੇ ਪਿਆਰਿਆਂ ਵਿੱਚ ਹੁੰਦੀ ਹੈ, ਇੱਥੇ ਬੇਪਰਵਾਹੀ ਦੇ ਅਰਥ ਉਹ ਬੇਪਰਵਾਹੀ ਨਹੀਂ ਜਿਹੜੇ ਰੱਬ ਦੇ ਪਿਆਰ ਵਿੱਚ ਜੁੜ ਕੇ ਬੇਡਰ, ਬੇਖੌਫ, ਬੇਪਰਵਾਹ ਹੋ ਜਾਂਦੇ। ਇੱਥੇ ਬੇਪਰਵਾਹੀ ਦਾ ਜ਼ਿਕਰ ਉਹਨਾਂ ਦਾ ਕੀਤਾ ਗਿਆ ਜਿਹੜਾ ਸਾਧ ਸੰਗਤ, ਜਿਹੜੇ ਲੋਕ ਗਾਫਲ ਹੋ ਜਾਂਦੇ ਨੇ, ਬਿਲਕੁਲ ਸੌ ਜਾਂਦੇ ਨੇ, ਉਹ ਅਰਦਾਸ ਨਹੀਂ ਕਰਦੇ, ਪਰ ਜਿਨ੍ਹਾਂ ਨੂੰ ਆਪਣੇ ਅੰਦਰ ਇਸ ਚੀਜ਼ ਦਾ ਸਮਝ ਆ ਜਾਏ ਕਿ ਜੀਵਨ ਸਰੀਰ ਦਾ ਬਹੁਤਾ ਲੰਬਾ ਨਹੀਂ, ਉਹਨਾਂ ਨੇ ਫਿਰ ਇੱਕ ਅਰਦਾਸ ਕੀਤੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਚਨ ਜਿਹੜਾ ਉਹਨਾਂ ਨੇ ਇੱਕ ਰੱਬ ਦੇ ਪਿਆਰੇ ਮਿਲਣ ਵਾਸਤੇ ਆਇਆ ਉਹਨਾਂ ਨੂੰ ਕਾਜੀ, ਜਦੋਂ ਕਈ ਦਿਨ ਮੰਜੇ ਤੇ ਪਏ ਸਨ ਤੇ ਸਾਧ ਸੰਗਤ ਉਹਨੂੰ ਉਪਦੇਸ਼ ਦਿੰਦਿਆਂ ਬਖਸ਼ਿਸ਼ ਕੀਤਾ, ਕਹਿੰਦੇ ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਯਕ ਅਰਜ, ਇੱਕ ਮੇਰੀ ਅਰਦਾਸ ਸੁਣ। ਅਰਦਾਸ ਕਿੰਨਾ ਨੇ ਕੀਤੀ, ਅੱਗੇ ਸਾਰੀ ਵਿਆਖਿਆ ਮੌਤ ਦੀ ਏ, ਜਿਹਦੇ ਵਿੱਚ ਕਹਿੰਦੇ ਨੇ ਹੇ ਪ੍ਰਭੂ ਮੇਰੀ ਅਰਦਾਸ ਸੁਣ, ਮੈਨੂੰ ਬਚਾ, ਆਖਰ ਮੇਰਾ ਸਹਾਇਕ ਕੋਈ ਵੀ ਨਹੀਂ ਹੈ, ਆਖਰ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ, ਮੌਤ ਨੇ ਮੇਰੇ ਕੇਸ ਆਪਣੇ ਹੱਥਾਂ ਵਿੱਚ ਫੜੇ ਹੋਏ ਨੇ, ਔਰ ਮੈਂ ਉਸ ਤੋਂ ਭੈਭੀਤ ਹੋ ਕੇ ਤੇਰੇ ਕੰਨ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ। ਹੋਰ ਵੀ ਬਚਨ ਕੀਤੇ, ਕਹਿਣ ਲੱਗੇ ਮੇਰੀ ਸਾਰੀ ਉਮਰ ਬਦੀ ਦੇ ਖਿਆਲਾਂ ਵਿੱਚ ਗਸ਼ਤ ਕਰਦਿਆਂ ਲੰਘਦੀ ਜਾ ਰਹੀ ਹੈ, ਕਦੀ ਅੰਦਰ ਚੰਗੇ ਖਿਆਲ ਨਹੀਂ ਆਏ, ਤੇ ਜਦੋਂ ਮੈਂ ਜਾਗਣਾ ਉਦੋਂ ਵੇਖਣਾ ਕਿ ਹੇ ਪਰਮਾਤਮਾ, ਹੇ ਖੁਦਾ, ਇਸ ਤਰ੍ਹਾਂ ਦਾ ਮਨ ਲੈ ਕੇ ਮੈਂ ਤੇਰੀ ਦਰਗਾਹ ਵਿੱਚ ਕਿਵੇਂ ਖੜਾ ਹੋਵਾਂਗਾ। ਜਿਨ੍ਹਾਂ ਨੂੰ ਆਪਣੇ ਅਵਗੁਣ ਦਿਸੇ ਨੇ, ਜਿਨ੍ਹਾਂ ਨੂੰ ਆਪਣਾ ਆਪ ਦਿਸ ਪਿਆ, ਅਰਦਾਸ ਉਹੀ ਕਰਨਗੇ। ਤੇ ਸਾਹਿਬ ਕਹਿੰਦੇ ਯਕ ਅਰਜ, ਯਕ ਦੇ ਅਰਥ ਨੇ ਇੱਕ, ਅਰਜ ਦੇ ਅਰਥ ਨੇ ਬੇਨਤੀ, ਮੇਰੀ ਇੱਕ ਅਰਦਾਸ ਹੈ। ਸਾਹਿਬ ਕਹਿੰਦੇ ਯਕ ਅਰਜ ਗੁਫਤਮ, ਗੁਫਤਮ ਦੇ ਅਰਥ ਨੇ ਗੁਫਤਗੂ ਕਰਨੀ, ਗੁਫਤਗੂ ਦਾ ਅਰਥ ਹੈ ਕਿਸੇ ਬੰਦੇ ਨੂੰ ਆਪਣਾ ਨਿੱਜੀ ਦੁੱਖ ਦੱਸਣਾ, ਸਹਿਜੇ ਸਹਿਜੇ ਬੋਲਣਾ, ਕੰਨ ਵਿੱਚ ਗੱਲ ਕਰਨੀ। ਗੁਫਤਗੂ ਹੁੰਦੀ ਮਿੱਤਰ ਦੇ ਨਾਲ, ਜਿਹੜਾ ਦੋਸਤ ਹੋਵੇ, ਜਿਹੜਾ ਮਿੱਤਰ ਹੋਵੇ, ਗੁਫਤਗੂ ਉਹਦੇ ਨਾਲ ਹੀ ਹੁੰਦੀ, ਦੂਜੇ ਨਾਲ ਨਹੀਂ। ਦੂਜੇ ਨੂੰ ਬੰਦਾ ਉੱਚੀ ਜਿਹੀ ਆਵਾਜ਼ ਵਿੱਚ ਬੋਲ ਦਿੰਦਾ, ਕੰਮ ਤੂੰ ਮੇਰਾ ਕਰੇਗਾ ਕਿ ਨਹੀਂ ਕਰੇਗਾ, ਪਰ ਜਿਹੜਾ ਪਿਆਰ ਵਾਲਾ ਹੁੰਦਾ ਉਹਦੇ ਨਾਲ ਗੁਫਤਗੂ ਕਰਦਾ। ਸਾਹਿਬ ਕਹਿੰਦੇ ਅਰਦਾਸ ਕਰਨੀ ਸਿੱਖ, ਅਰਦਾਸ ਕਰਨੀ ਏ ਤੇ ਰੱਬ ਨੂੰ ਕੰਨ ਵਿੱਚ ਕਿਹਾ ਕਰ। ਸਾਹਿਬ ਕਹਿੰਦੇ ਯਕ ਅਰਜ ਗੁਫਤਮ ਪੇਸ਼ ਤੋ, ਤੇਰੇ ਅੱਗੇ ਪੇਸ਼ ਹੋ ਕੇ, ਤੇਰੇ ਅੱਗੇ ਹਾਜ਼ਰ ਹੋ ਕੇ ਮੈਂ ਅਰਦਾਸ ਕਰਨਾ। ਗੋਸ਼ ਕੁਨ ਕਰਤਾਰ, ਗੋਸ਼ ਕੰਨ ਮੇਰੇ ਵੱਲ ਕਰ, ਕਿਉਂਕਿ ਜਿਹੜੇ ਰੱਬ ਦੇ ਪਿਆਰ ਵਾਲੇ ਨੇ ਉਹ ਰੱਬ ਨੂੰ ਆਪਣੇ ਪਿਆਰ ਕਰਕੇ ਮਜਬੂਰ ਕਰ ਦਿੰਦੇ ਨੇ ਕਿ ਤੂੰ ਆਪਣਾ ਕੰਨ ਮੇਰੇ ਵੱਲ ਕਰ। ਉਹ ਇਕੱਲੇ ਨਹੀਂ ਬੋਲਦੇ, ਉਹ ਆਪਣੇ ਵੱਲੋਂ ਨਹੀਂ ਬੋਲੀ ਜਾਂਦੇ, ਉਹ ਨਾਲ ਨਾਲ ਇਹ ਵੀ ਕਹਿੰਦੇ ਨੇ ਮੈਂ ਕਹੀ ਜਾਂਦਾ, ਪਤਾ ਨਹੀਂ ਤੂੰ ਸੁਣਨਾ ਵੀ ਪਿਆ ਕਿ ਨਹੀਂ, ਕਿਤੇ ਮੈਂ ਇਕੱਲਾ ਹੀ ਨਾ ਰਹਿ ਜਾ, ਤੂੰ ਸੁਣਨ ਵਾਲਾ ਵੀ ਹੈ ਕਿ ਨਹੀਂ। तू सुन ता मैं कहांगा, जे तू मेरे वल मुंह करेगा ते ता गल करांगा, नहीं ते मैं भी बोलना नहीं। ए दुनिया उना उच्ची दुनिया वाले लोकां दी दशा है जिदे विच कहिंदे गोश कुन करतार, हे करतार मेरी गल नू कन विच ध्यान नाल सुन। कहिंदे हक्का कबीर करीम तू बेऐब परवदगार, हक्का शब्द हक तो बने, हक दे अर्थ ने सच, तू सचा है सदा कायम रहण वाला है। कबीर बड़ा वड्डा है तू, करीम करीम दा अर्थ कर्म करन वाला, बख्शिश करन वाला। हक्का कबीर करीम तू, फिर बेऐब, ऐब दे अर्थ ने गुनाह बुराइयां, तेरे विच गुनाह कोई नहीं, तेरे विच बुराई कोई नहीं, बेऐब ते एक तेरा गुण। कहिंदे तू परवदगार है, सारे लोकां दी पालना करन वाला है, बेऐब परवदगार। जदों इस तरह अरदास कीती ते अकाल पुरख ने कहा दस की कहण आया, केड़ी गल मेनू कहना चाहुंदा है। ते साहब अगे बचन कहिंदे दुनिया मुकामे फानी, तहकीक दिलदानी। मैं ए कहण आया जिस दुनिया विच मेनू तू भेजिया है, ए सुंदर बड़ी, खिचदायक बड़ी है, लुभाए माण बड़ी है, ए तेदा बारला हिस्सा है, पर एदे थले ए नाशमानता एदे विच बड़ी कदी कायम नहीं रहिंदी। जिन्ने आए पूरा दे पूर लंघा दिते, इथों संसार दे विचों पता नहीं किन्ने कु साडे तों पहला लंघे। मैं ए अरदास ए बेनती तेरे चरणा विच करन आया। मैं गल कर रहा सी कि साध संगत ए अरदास उन्हां ने कीती जिन्हां नूं अपने जीवन दा अंत दिसिया है। ए एक सच्चाई, किसे ने बड़े डूंगे अर्थ कीते ने नाम दे, नाम दे अर्थ असी कई करने हां, उन्हें अर्थ बड़े प्यार विच कहिंदे नाम बराबर है मौत, जेड़ी चीज नाल मौत दिस पे समाप्ति। किसे ने पुछया सी किसे फकीर नूं, फकीरी दे अर्थ दसो, तीन अक्खर ने फकीरी दे अर्थ, उन्हें क्या बहुते लंबे अर्थ ने। फकीरी बराबर है फना, फना दा अर्थ फकीर ओ जिन्ने फना नूं वेख लिया, जिन्ने समाप्ति नूं वेख लिया, जिन्ने अंत नूं वेख लिया, ते जिन्ने अंत नूं वेख्या ओ ही बेअंत नूं वेख सकिया। अंत ही दरवाजा है बेअंत दा, जिन्हूं अंत नहीं दिसिया ओ बेअंत नूं किवें वेखेगा। इस करके अज दे सलोक विच एक दर्द एक दुख लै के गुरु अर्जन देव सच्चे पातशाह जी सानू अरदास करन दी जाच दसदे ने। कहिंदे प्रभु दे चरणा विच अरदास कर, क्योंकि अरदास करन लई पहला एक शब्द वरतिया अगे ते अरदास है ना इस सलोक विच, शरण तुम्हारी आयो नानक के प्रभ साथ। इहदे अर्थ मैं गुरु नानक देव जी नाल मिलके हे प्रभु तुहाडी शरण विच आया, तुहाडी हजूरी विच आया, की करन आयो, की कम पै गया, जरूरत दसो, क्यों आयो। कहन लगे दर्द है जिंदगी विच ते दुख है, दो चीजां ने, दर्द दो तरह दा है साध संगत, दुख दो तरह दा। एक दुख सानू है जिवें असी संसारी लोक आ, सानू दुख है संसार किते साडे तो छुट ना जाए, संसार विच सानू कोई घाटा ना पै जाए, साडा दुख है। ते एक दूसरे लोकां दा दुख है, उह कहिंदे ने तेरी याद भुल जांदी है, इस तों वड्डा होर कोई दुख ही नहीं। कोई इस तरह दी जुगत, इस तरह दी किरपा कर तेरी याद ना अंदरों निकले, ए दो तरह दे दुखी ने थे। इस करके कहिंदे शरण विच जाके जदों अरदास कीती ते अरदास वास्ते एक शब्द पहला वरत्या। मैं कल भी बेनती कीती सी अरदासिया ओ जेड़ा दीन, अरदासिया ओ जेड़ा भिखारी, अरदासिया ओ जिहदा दावा कोई नहीं। दीन शब्द वरत्या, दीन दर्द दुख भंजना, तू दीना दा दर्द ते दुख तोड़ देंदा है। स्पष्ट इथे दस्या है ਦੀਨ ਕੌਣ ਹੈ। ਹੁਣ ਆਪਾਂ ਉਸ ਅਹੁਦੇ ਤੇ ਪਹੁੰਚੀਏ, ਖਿਆਲ ਕਰ, ਦੁੱਖ ਤੇ ਦਰਦ ਅਸੀਂ ਹਟਾਉਣ ਦੀ ਗੱਲ ਜ਼ਰੂਰ ਕਰਨੇ ਆ, ਮਨ ਵਿੱਚ ਸ਼ੰਕੇ ਵੀ ਉੱਠਦੇ ਨੇ, ਸੁਭਾਵਿਕ ਨੇ। ਜਦੋਂ ਬੰਦਾ ਕੋਈ ਕੰਮ ਕਰੇ ਉਹਦੇ ਨਤੀਜੇ ਨਾ ਆਉਣ, ਉਹਦੇ ਸਿੱਟੇ ਨਾ ਨਿਕਲਣ, ਤੇ ਕੁਦਰਤੀ ਤੌਰ ਤੇ ਬੰਦਾ ਗੁਰੂ ਨੂੰ ਕਹੇਗਾ ਕੀਤਾ ਤੇ ਮੈਂ ਹੈ, ਹੋਇਆ ਕੁਝ ਵੀ ਨਹੀਂ। ਸਤਿਗੁਰੂ ਉਸ ਦੁੱਖ ਤੇ ਦਰਦ ਭੰਨਣ ਦੀ ਘੜੀ ਦਾ ਵਰਣਨ ਕਰ ਰਹੇ ਨੇ। ਕਿਹੜੇ ਲੋਕਾਂ ਦਾ ਤੂੰ ਦੁੱਖ ਤੇ ਦਰਦ ਭੰਨਣਾ ਜਿਹੜੇ ਦੀਨ ਹੋ ਜਾਂਦੇ ਨੇ। ਦੀਨ ਦੇ ਅਰਥ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੀਨ ਦੇ ਅਰਥ ਹੋਣਗੇ ਧਰਮ, ਜਿਵੇਂ ਆਪਾਂ ਕਹਿੰਦੇ ਇਸ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੈ। ਜਿੱਥੇ ਇਹ ਸ਼ਬਦ ਆਏਗਾ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ, ਉੱਥੇ ਦੀਨ ਦੇ ਅਰਥ ਹੋਣਗੇ ਧਰਮ। ਜਿੱਥੇ ਜਾ ਕੇ ਇਹ ਅੱਖਰ ਆਉਣਗੇ ਜਿਹਦੇ ਵਿੱਚ ਕਬੀਰ ਜੀ ਕਹਿੰਦੇ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉੱਥੇ ਦੀਨ ਦੇ ਅਰਥ ਹੋਣਗੇ ਧਰਮ। ਪਰ ਜਿੱਥੇ ਇਹ ਦੀਨ ਸ਼ਬਦ ਆਇਆ ਇਹਦੇ ਅਰਥ ਹੋਣਗੇ ਕੰਗਾਲ, ਇਹਦੇ ਅਰਥ ਹੋਣਗੇ ਯਤੀਮ। ਕਿੰਨਾ ਦੇ ਦੁੱਖ ਤੂੰ ਤੋੜੇ ਨੇ ਜਿਹੜੇ ਯਤੀਮ ਹੋ ਗਏ, ਜਿਹੜੇ ਕੰਗਾਲ ਹੋ ਗਏ, ਜਿਹੜੇ ਗਰੀਬ ਹੋ ਗਏ। ਹੁਣ ਇੱਥੇ ਅਸੀਂ ਕਵਾਂਗੇ ਫਿਰ ਅਰਦਾਸ ਉਹ ਹੀ ਕਰਨ ਜਿਹੜੇ ਗਰੀਬ ਹੋ ਗਏ ਨੇ, ਅਰਦਾਸ ਤੇ ਉਹ ਹੀ ਕਰਨ ਨਾ ਜਿਹੜੇ ਯਤੀਮ ਹੋ ਗਏ ਨੇ। ਯਤੀਮ ਦੇ ਅਰਥ ਜਿਹਦਾ ਮਾਤਾ ਪਿਤਾ ਕੋਈ ਨਹੀਂ ਰਿਹਾ, ਜਿਹਦਾ ਆਸਰਾ ਕੋਈ ਨਹੀਂ, ਉਹ ਹੀ ਕਰਨ ਨਾ ਅਰਦਾਸ। ਇਹ ਸ਼ਰਤ ਗੁਰੂ ਅਰਜਨ ਦੇਵ ਜੀ ਨੇ ਲਾ ਦਿੱਤੀ, ਦੁੱਖ ਉਹਨਾਂ ਦਾ ਟੁੱਟੇਗਾ ਜਿਹੜੇ ਦੀਨ ਬਣ ਕੇ ਅਰਦਾਸ ਕਰਨਗੇ। ਕੌਣ ਦੀਨ ਨਹੀਂ ਇਸ ਧਰਤੀ ਤੇ? ਜਿਨ੍ਹਾਂ ਲੋਕਾਂ ਦੀਆਂ ਹਜ਼ਾਰਾਂ ਬਾਹਾਂ ਨੇ ਚੌਵਾਂ ਪਾਸੇ, ਉਹ ਵੀ ਦੀਨ ਨੇ ਜੇ ਸੱਚਾਈ ਵਿੱਚ ਵੇਖਣ। ਕਹਿੰਦੇ ਦੀਨ ਬਣ ਕੇ, ਜਿਵੇਂ ਕੱਲ ਬੇਨਤੀ ਕੀਤੀ ਸੀ, ਇੱਕ ਦਿਹਾੜੀਦਾਰ ਹੈ, ਉਹ ਦਿਹਾੜੀ ਕਰਕੇ ਪੈਸੇ ਮੰਗਦਾ ਤੇ ਛਾਤੀ ਠੋਕ ਕੇ ਮੰਗਦਾ। ਇੱਕ ਭਿਖਾਰੀ ਏ ਤੇ ਉਹ ਬਾਹਰੋਂ ਆਇਆ, ਉਹ ਕਹਿੰਦਾ ਦਾਵਾ ਮੇਰਾ ਕੋਈ ਨਹੀਂ, ਮੈਂ ਸਿਰਫ ਤੇਰੇ ਤਰਸ ਤੇ ਖੜਾ, ਜੇ ਤੈਨੂੰ ਮੇਰਾ ਤਰਸ ਆ ਗਿਆ ਮੇਰੇ ਤੇ, ਮੇਰੀ ਝੋਲੀ ਵਿੱਚ ਕੁਝ ਨਾ ਕੁਝ ਪਾ ਦੇਈ, ਨਾ ਤਰਸ ਆ ਗਿਆ ਤੇ ਚਲਾ ਜਾਵਾਂਗਾ, ਦਾਵਾ ਮੇਰਾ ਕੋਈ ਨਹੀਂ। ਪਰ ਦਿਹਾੜੀਦਾਰ ਜਿਹੜਾ ਹੈ ਉਹ ਸਾਧ ਸੰਗਤ ਦਿਹਾੜੀ ਦਾ ਦਾਵਾ ਕਰ ਲੈਂਦਾ। ਠੀਕ ਏ, ਗੁਰਬਾਣੀ ਵਿੱਚ ਵੀ ਕਿਹਾ ਲਾਹਾ ਖਟਿਓ ਦਿਹਾੜੀ, ਪਰ ਇਧਰ ਸੰਕੇਤ ਕੀਤਾ ਸਤਿਗੁਰੂ ਕਹਿੰਦੇ ਸੰਸਾਰ ਦਾ ਦਿਹਾੜੀਦਾਰ ਨਾ ਬਣੀ। ਉਹ ਦਾਵਾ ਕਰ ਪੈਂਦਾ ਦਿਹਾੜੀ ਜ਼ਰੂਰ ਕਰ ਗੁਰੂ ਦੇ ਅੱਗੇ, ਪਰ ਹੰਕਾਰ ਨਾ ਕਰੀ। ਚਾਕਰ ਲੱਗਾ ਚਾਕਰੀ, ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਉਹ ਚਾਕਰ ਪ੍ਰਵਾਨ ਨਹੀਂ। ਇਸ ਕਰਕੇ ਦੋ ਗੱਲਾਂ ਚੇਤੇ ਵਿੱਚ ਪੱਕੀਆਂ ਕਰ ਲਈਏ। ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਜੋ ਕੁਝ ਰੱਬ ਦੇ ਘਰੋਂ ਮਿਲਦਾ ਉਹ ਬੰਦੇ ਦੀ ਕਮਾਈ ਦਾ ਸਿੱਟਾ ਨਹੀਂ, ਜੋ ਦਾਨ ਵਿੱਚ ਮਿਲਦਾ ਹੈ, ਦਾਨ ਮਿਲੇਗਾ, ਦਾਨ ਹੈ ਸਭ ਕੁਝ, ਇੱਥੇ ਹੋਰ ਕੁਝ ਵੀ ਨਹੀਂ, ਇੱਥੇ ਮਿਲੇ ਹੀ ਦਾਨ। ਤੇ ਦਾਨ ਕਿੰਨਾ ਨੂੰ ਮਿਲਿਆ? ਜਿਹੜੇ ਭਿਖਾਰੀ ਬਣੇ ਨੇ। ਦਾਵੇ ਵਾਲਿਆਂ ਨੂੰ ਦਾਨ ਨਹੀਂ ਮਿਲਦਾ, ਹੰਕਾਰ ਵਾਲਿਆਂ ਨੂੰ ਦਾਨ ਨਹੀਂ ਮਿਲਦਾ। ਧਰਮ ਹੈ ਹੀ ਦਾਨ, ਦਾਨ ਕੀਤਾ ਜਾਂਦਾ, ਕਮਾਈ ਦਾ ਤੇ ਵਿਸ਼ਾ ਹੀ ਕੋਈ ਨਹੀਂ ਹੈ। ਕਮਾਈ ਨਾਲ ਜਿਹੜੀ ਚੀਜ਼ ਲਵਾਂਗੇ ਉਹ ਤੇ ਖਤਮ ਹੋ ਜਾਏਗੀ ਕੱਲ, ਜਿਹੜਾ ਅਸੀਂ ਕੁਝ ਗਿਣ ਕੇ ਲਿਆ ਹੈ ਨਾ ਉਹ ਖਤਮ ਹੋ ਜਾਏਗਾ। ਧਰਮ ਵੀ ਖਤਮ ਹੁੰਦੇ ਨੇ ਬਹੁਤ ਸਾਰੇ, ਉੱਥੇ ਉਹ ਤੋਟ ਆ ਜਾਂਦੀ ਹੈ। ਜਿਹੜੀਆਂ ਚੀਜ਼ਾਂ ਅਸੀਂ ਗਿਣ ਗਿਣ ਕੇ ਲਈਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਦਾਨ ਕਦੀ ਖਤਮ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਨੇ ਕਿਹਾ ਭਿਖਾਰੀ ਬਣ, ਦੀਨ ਬਣ। ਹਾਂ, ਦੀਨ ਬਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਦੀਨ ਬਣਨ ਵਾਸਤੇ, ਭਿਖਾਰੀ ਬਣਨ ਵਾਸਤੇ ਬੰਦੇ ਨੂੰ ਇੱਕ ਪ੍ਰੋਸੀਜਰ ਵਿੱਚੋਂ ਗਿਣਨਾ ਗੁਜ਼ਰਨਾ ਪੈਂਦਾ ਹੈ। ਕਿਤੇ ਸੌਖਾ ਹੈ ਭਿਖਾਰੀ ਬਣਨਾ ਸਾਧ ਸੰਗਤ? ਕਿਵੇਂ ਬੰਦਾ ਅਖਵਾਏਗਾ, ਕਿੰਨੀਆਂ ਗੱਲਾਂ ਵਿੱਚੋਂ ਲੰਘੇਗਾ? ਭਿਖਾਰੀ ਬਣਨਾ ਕੋਈ ਸੌਖੀ ਗੱਲ? ਬਹੁਤ ਔਖਾ ਹੈ। ਇਸ ਕਰਕੇ ਭਿਖਾਰੀ ਬਣਨ ਤੋਂ ਬਿਨਾਂ ਇਸ ਘਰ ਵਿੱਚ ਦਾਨ ਝੋਲੀ ਵਿੱਚ ਨਹੀਂ ਪੈਂਦਾ, ਮਾਣ ਦਾ ਰਸਤਾ ਨਹੀਂ, ਬੇਪਰਵਾਹੀ ਦੀ ਗੱਲ ਅੱਗੇ ਜਾ ਕੇ ਆਉਂਦੀ ਏ। ਇਸ ਕਰਕੇ ਸਭ ਤੋਂ ਪਹਿਲਾਂ ਮੈਂ ਅਖਰੀ ਅਰਥਾਂ ਵੱਲ ਤੁਰਨ ਦਾ ਯਤਨ ਕਰਾਂ, ਸ਼ਬਦ ਬਹੁਤ ਲੰਬੇ ਨੇ। ਕਹਿਣ ਲੱਗੇ ਦੀਨ ਬਣ ਕੇ ਅਰਦਾਸ ਕਰ, दीन दर्द दुख भंजना जेडे दीन यतीम गरीब अनाथ बन के अरदास करदे ने उना दा दर्द उना दा दुख परमात्मा तोड़ देंदा है। घट घट नाथ अनाथ क्योंकि वो हर एक शरीर विच विद्यमान है। ते नाथ दा अर्थ हुंदा है जेड़ा सारिया नू नथ पा के रखे। नाथ शब्द बहुत प्यारा है। योगियां दे विच एक फिरका है नाथ, नक विच नथ पाई जांदी है। नाथ है परमात्मा, वो उन्हां नू नथ पाउंदा है जेड़े अनाथ हो जाण। धक्के नाल नहीं, एक हंकारियां नू नथ पाउंदा है, उन्हां नू बल नाल पाउंदा है, एक अपने प्यारियां नू पा लैंदा है, वो प्रेम नाल पाउंदा है। अनाथ घट घट नाथ अनाथ शरण तुम्हारी आयो नानक के प्रभ साथ। इस तरह अरदास करन दी जुगत साडे हाथ विच आ गई। अरदास करन दा तरीका लब गया कि मैं अपने गुरु नाल मिलके तेरी शरण आया, मेरे दुख ते दर्द दूर करो, मेरी जिंदगी दी हर एक रुकावट नू आप जी दूर करो। अगे फिर वो सारे दुख गिने। साहब कहिंदे जह मात पिता सुत मीत ना भाई, मन ऊहा नाम तेरा संग सहाई। जिस थां ते माता दी पहुंच नहीं, जिस थां ते पिता दा सहारा नहीं, जिस थां ते पुत्र दा सहारा नहीं, जिथे मित्र भी साथ नहीं निभांदे, भरा भी कम नहीं देंदे, सतगुरु अपने मन नूं संबोधन करके कहिंदे हे मेरे मन, तू इस गल नूं चंगी तरह मन लै कि उस थां ते अकाल पुरख दा नाम ही तेरी सहायता करन वाला, तेरा सहाई होण वाला है। साहब अगे बचन कहिंदे जह महा भयान दूत जम दलै। भयान, भयान दा अर्थ डरावणे, ते माड़े मोटे डरावणे नहीं, महा भयान बड़े डरावणे। कई लोग कहिंदे ने पता नहीं जमदूत हुंदे ने किन्ने हुंदे, सबूत दिओ। दो चीजां ने गुरु साहब ते थे, एक जमदूत दी गल नहीं करदे। कहन लगे जम दलै, दल दे अर्थ ने बहुत वड्डी गिनती विच। इह ते सारे ज्ञान इत्थे, गल्लां सारियां इत्थे ने साध संगत, जदों उन्हां ने डांग फेरी ते सब कुछ सीधा हो जाएगा। उत्थे दल ने, एक अद्धा नहीं। लोग कहिंदे ने सबूत दिओ, सबूत है गुरु ग्रंथ साहिब पातशाह जी दे बचन। सिख दा ते सबूत गुरु कोल है, वह जो कुछ कहिंदा अपने गुरु दे सहारे ते कहिंदा, वह कदी नहीं कहिंदा भी इह होवे वेखां ते तां कहां, जदों गुरु ने कह दिता ते सिख ने भी कह दिता, गल खत्म हो गई। दूजी गल, जिन्हों बहुता सबूत चाहिदा ते फिर सबूत मिली जाना, जिस दिन समा आ गया उस दिन सबूत मिल जाएगा, वह वेखेगा जिहड़ा सामने आ जाएगा, सबूत मिलेगा। इस करके भगत जी भी कहिंदे बाणी विच कहिंदे, आज मेरा मन प्रगट भया है पेखी आले धर्म राओ। ये अवस्थावां ने बंदगी करन वालियां दी, जिन्हां ने भगती कीती है वह साडे वांगू, उन्हां दी नजर छोटी नहीं रहिंदी, दे लंबी नजर निहाली है, बड़ी दूर तक वेख लैंदे ने। भाई गुरदास जी कहिंदे ने एक भगत दा जिक्र करदे ने, कहन लगे जनक एक दिन नरक वल चले गए। नरक वल गए, नरक वल निकले ते उथे की वेख्या, विल लावण जी नरक निवासी। उथे नरक विच पए हुए जीव बड़े कुरला रहे सन, बड़े दुखी सन, ते भगत दी एक निशानी है दुखी बंदे नूं वेख के दया विच आ जांदा। उन्हां ने उसे वेले सद्या धर्म राय नूं पुछिओ, उस धर्म राज नूं पुछण लगे सभना दी कर बंद खलासी, इन्हां दी बंद खलासी कर दिओ। धर्म राज ने कहा जी इन्हां ने पाप बहुत कीते ने, इस करके नरक विच सिटे गए ने। रब दे हुक्म अनुसार कहिंदे छुट भी सकदे ने, कहिंदे जे कोई रब दा प्यारा एक कणी नाम दी इन्हां दे बराबर रख दे ਤੇ ਇਹਨਾਂ ਦੇ ਪਾਪ ਖਤਮ ਹੋ ਸਕਦੇ ਨੇ। ਵੇਖੋ ਨਾਮ ਵਿੱਚ ਕਿੰਨੀ ਸ਼ਕਤੀ ਹੈ। ਗਹਿਣੇ ਧਰੇ ਉਹਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ, ਉਹਨਾਂ ਦੇ ਪਾਪਾਂ ਨਾਲ ਨਾਮ ਤੋਲ ਦਿੱਤਾ, ਉਹਨਾਂ ਨੂੰ ਛੁਡਾਇਆ। ਇਹ ਗੱਲ ਮੈਂ ਤਾਂ ਬੇਨਤੀ ਸਾਂਝੀ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਸਾਨੂੰ ਪਰਪੱਕਤਾ ਆ ਜਾਏ ਜੋ ਸਤਿਗੁਰੂ ਨੇ ਕਿਹਾ, ਕਿਉਂਕਿ ਇਹ ਸੱਚ ਹੈ ਸਾਧ ਸੰਗਤ, ਬੰਦਾ ਗੁਰੂ ਤੋਂ ਘੱਟ ਡਰਦਾ ਜੇ ਨਰਕ ਤੋਂ ਜ਼ਿਆਦਾ ਡਰਦਾ। ਮੈਂ ਉਦਾਹਰਨ ਵੇਖੀਏ ਸਾਹਮਣੇ, ਛੋਟੀ ਜਿਹੀ ਗੱਲ ਕਹਿ ਦਿਆਂ, ਪਿਛਲੇ ਦਿਨੀ ਇੱਕ ਸਮਾਗਮ ਵਿੱਚ ਮੇਰਾ ਟਾਈਮ ਸੀ, ਸਮਾਗਮ ਬਹੁਤ ਵੱਡਾ, ਤੇ ਤੁਹਾਨੂੰ ਪਤਾ ਗੁਰੂ ਕਿਰਪਾ ਕਰੇ ਕਿ ਸਾਨੂੰ ਸਮਾਗਮਾਂ ਦੇ ਵਿੱਚ ਬਹਿਣ ਦੀ ਆਉਣ ਦੀ ਜਾਚ ਆ ਜਾਏ। ਗੁਰੂ ਸਾਹਿਬ ਨੇ ਸਾਨੂੰ ਮੇਲਿਆਂ ਨਾਲ ਨਹੀਂ ਸੀ ਜੋੜਿਆ, ਜੋੜ ਮੇਲਿਆਂ ਨਾਲ ਜੋੜਿਆ ਸੀ, ਜਿੱਥੇ ਜੁੜੀ ਦਾ ਆਕ ਹੈ ਉਹ ਮੇਲਾ ਦਿੱਤਾ। ਪਰ ਅਸੀਂ ਇਸ ਤਰ੍ਹਾਂ ਦੇ, ਮੈਂ ਉੱਥੇ ਗਿਆ, ਵਿੱਚੇ ਲੋਕ ਫੋਨ ਸੁਣੀ ਜਾਂਦੇ ਨੇ, ਵਿੱਚੇ ਬੱਚੇ ਕਬੱਡੀ ਖੇਡੀ ਜਾਂਦੇ ਨੇ, ਵਿੱਚੇ ਗੋਲ ਗੋਲ ਟੋਲੀਆਂ ਬਣਾ ਕੇ ਬੀਬੀਆਂ ਗੱਲਾਂ ਕਰੀ ਜਾਂਦੀਆਂ ਨੇ, ਇੱਕ ਦੂਜੇ ਦੇ ਸੂਟਾਂ ਨੂੰ ਹੱਥ ਲਾ ਲਾ ਕੇ ਕਿੰਨੇ ਤੋਂ ਮੀਟਰ ਆਇਆ, ਬੜਾ ਕੁਝ। ਇਹ ਸੱਚਾਈ ਹੈ। ਮੈਂ ਉੱਥੇ ਜਦੋਂ ਵੇਖਿਆ ਵੀ ਇੱਥੇ ਵਾਹ ਕੋਈ ਨਹੀਂ ਜਾਂਦੀ, ਕੀ ਕਹੀਏ, ਮੈਂ ਆਪਣੀ ਰਾਮ ਕਹਾਣੀ ਕਹੀ ਜਾਏ ਆਪਣੀ ਕਹੀ ਜਾਂਦੇ, ਕਿਹਨੂੰ ਚੁੱਪ ਕਰਾਵਾਂਗੇ। ਬਥੇਰਾ ਵਿਚਾਰੇ ਪ੍ਰਬੰਧਕਾਂ ਨੇ ਹੱਥ ਪੱਲਾ ਜੋੜਿਆ, ਪਰ ਉੱਥੇ ਕਿੱਥੇ ਵਾਹ ਜਾਏ। ਨਾਲੇ ਫਿਰ ਜਾਣੂ ਸਾਨੂੰ ਸੰਗਤ ਦਾ ਰੂਪ ਕਹਿ ਦਿੱਤਾ ਗੁਰੂ ਸਾਹਿਬ ਨੇ, ਸਾਨੂੰ ਇਹ ਤੇ ਪਤਾ ਨਹੀਂ ਲੱਗਾ ਸੰਗਤ ਹੁੰਦੀ ਕਿਵੇਂ ਦੀ ਏ। ਅਸੀਂ ਇਸ ਮਾਣ ਵਿੱਚ ਆ ਗਏ ਵੀ ਅਸੀਂ ਸੰਗਤ ਹਾਂ, ਪਰ ਸੰਗਤ ਦੇ ਗੁਣ ਜਿਹੜੇ ਸਾਨੂੰ ਸੁਣੇ ਕਦੀ ਨਹੀਂ। ਸਾਹਿਬ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ, ਜਿਵੇਂ ਮਾਖੀਆਂ ਦੀਆਂ ਮੱਖੀਆਂ ਛੱਤੇ ਨਾਲ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੱਗੀਆਂ ਰਹਿੰਦੀਆਂ ਨੇ, ਕੋਲ ਜਾ ਕੇ ਵੇਖੋ ਆਵਾਜ਼ ਕੋਈ ਨਹੀਂ ਆਉਂਦੀ, ਇਹ ਹੈ ਸੰਗਤ। ਇਸ ਤਰ੍ਹਾਂ ਦੀ ਸੰਗਤ ਨੂੰ ਨਮਸਕਾਰ। ਮੈਂ ਜਦੋਂ ਸਟੇਜ ਤੇ ਬੈਠਾ ਮੈਂ ਸੋਚਿਆ ਅੱਜ ਵਾਹ ਕੋਈ ਨਹੀਂ, ਸਫ਼ਰ ਵੀ 200 ਕਿਲੋਮੀਟਰ ਕੀਤਾ, ਨਾ ਇਹਨਾਂ ਦੇ ਪੱਲੇ ਕੁਝ ਪੈਣਾ ਨਾ ਮੇਰੇ। ਉੱਥੇ ਸਾਧ ਸੰਗਤ ਮੈਨੂੰ ਇੱਕ ਤੁਕ ਆ ਗਈ ਰਹਿਤਨਾਮੇ ਦੀ ਯਾਦ। ਮੈਂ ਕਿਹਾ ਵੀ ਕਥਾ ਤੁਸੀਂ ਸੁਣਨੀ ਹੈ ਭਾਵੇਂ ਨਹੀਂ, ਪਰ ਇੱਕ ਗੱਲ ਮੇਰੀ ਸੁਣ ਲਿਆ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੁਕਮਨਾਮਾ, ਉਹ ਧਿਆਨ ਨਾਲ ਸੁਣੋ। ਸਾਹਿਬ ਨੇ ਕਿਹਾ ਸਤ ਸੰਗਤ ਕਰਤੇ ਬਾਤ ਚਲਾਵੇ, ਗੋਬਿੰਦ ਸਿੰਘ ਵੋ ਨਰਕ ਧੱਕੇ ਖਾਵੇ। ਜਦੋਂ ਨਰਕ ਕਿਹਾ ਨਾ, ਸਾਧ ਸੰਗਤ ਸਾਰੇ ਚੁੱਪ ਕਰ ਗਏ, ਕਮਾਲ ਹੋ ਗਈ। ਮੈਨੂੰ ਇੱਕ ਗੱਲ ਸਮਝ ਵਿੱਚ ਆਈ, ਅਸੀਂ ਨਰਕ ਤੋਂ ਜ਼ਿਆਦਾ ਡਰਨੇ ਆ, ਗੁਰੂ ਗ੍ਰੰਥ ਸਾਹਿਬ ਤੋਂ ਘੱਟ ਡਰਨੇ ਆ। ਨਰਕ ਤੋਂ ਡਰੇ ਅਸੀਂ, ਕਿੰਨਾ ਚੰਗਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਭੈ ਵਿੱਚ ਰਹੀਏ, ਨਰਕ ਉੱਥੇ ਆਵੇ ਹੀ ਨਾ। ਤਾਂ ਅਸੀਂ ਨਰਕ ਤੋਂ ਜ਼ਿਆਦਾ ਡਰੇ, ਗੁਰੂ ਤੋਂ ਘੱਟ ਡਰੇ। ਤੇ ਸਿੱਖੀ ਦੀ ਆਰੰਭਤਾ ਭੈ ਤੋਂ ਹੁੰਦੀ ਏ, ਅਦਬ ਤੋਂ ਹੁੰਦੀ ਏ, ਝੁਕਾਵ ਤੋਂ ਹੁੰਦੀ ਏ। ਸਿੱਖ ਤੇ ਗੁਰੂ ਕੋਲ ਆਏ, ਇਸ ਤਰ੍ਹਾਂ ਆਵੇ ਦੂਜੇ ਨੂੰ ਪਤਾ ਹੀ ਨਾ ਲੱਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ, ਮਹਾਰਾਜ ਗੁਰੂ ਦੀ ਸ਼ਰਨ ਵਿੱਚ ਕਿਵੇਂ ਆਈਦਾ? ਤੇ ਸਾਹਿਬ ਨੇ ਕਿਹਾ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਸਤਿਗੁਰੂ ਕਹਿੰਦੇ ਗੁਰੂ ਕੋਲ ਇਸ ਤਰ੍ਹਾਂ ਬਣ ਕੇ ਆ ਜਿਵੇਂ ਇੱਕ ਕੀੜਾ ਤੁਰਿਆ ਹੁੰਦਾ ਹੈ। ਫਿਰ ਅੱਗੇ ਕਹਿ ਦਿੱਤਾ ਕਿਰਮ, ਕਿਰਮ ਕਿਉਂ ਕਿਹਾ? ਕਿਉਂਕਿ ਕੀੜਾ ਵੀ ਤੁਰਦਾ ਦਿਸ ਪੈਂਦਾ ਹੈ, ਕਿਰਮ ਦਾ ਪਤਾ ਹੀ ਕੋਈ ਨਹੀਂ ਲੱਗਦਾ, ਕਿਸੇ ਕੱਪੜੇ ਦੇ ਕੋਨੇ ਵਿੱਚ ਲੱਗਾ। ਇਸ ਤਰ੍ਹਾਂ ਗੁਰੂ ਕੋਲ ਆਉਣਾ ਸਿਖਾਇਆ ਸੱਚੇ ਪਾਤਸ਼ਾਹ ਜੀ ਨੇ। ਤਾਂ ਸਾਧ ਸੰਗਤ ਨਰਕ ਜਮਦੂਤ, ਗੁਰਬਾਣੀ ਨੇ ਇਹਨਾਂ ਦੀ ਵਿਆਖਿਆ ਕੀਤੀ, ਉਹਦੇ ਬਾਰੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਜੈ ਮਹਾਂ ਭਿਆਨ ਦੂਤ ਜਮ ਦਲੈ, ਭਗਤ ਜੀ ਕਹਿੰਦੇ ਨੇ ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀ ਅਲੇ ਧਰਮ ਰਾਉ। ਮੈਂ ਅੱਜ ਪ੍ਰਗਟ ਵੇਖ ਲਿਆ ਧਰਮ ਰਾਜ ਨੂੰ। ਕੀ ਵੇਖਿਆ ਉੱਥੇ? ਕਹਿੰਦੇ ਤਹਿ ਕਰ ਦਲ ਕਰਨ ਮਹਾਬਲੀ, ਤਿਨ ਆਗਲੜੈ ਮੈਂ ਰਹਿਣ ਨਾ ਜਾਇ। ਕਰਦਲ ਕਰਨ, ਕਰਦਲ ਦਾ ਕਰ ਦੇ ਅਰਥ ਨੇ ਹੱਥ, ਦਲ ਦਾ ਅਰਥ ਹੱਥਾਂ ਨਾਲ ਦਲਣਾ। ਤਹਿ ਉਸ ਧਰਮ ਰਾਜ ਦੇ ਕੋਲ, ਕਰ ਦਲ ਕਰਨ ਵੱਡੇ ਵੱਡੇ ਜਮਦੂਤ ਆਪਣੇ ਹੱਥਾਂ ਨਾਲ ਮਲ ਰਹੇ ਨੇ, ਦਲ ਰਹੇ ਨੇ, ਕਿਨੂੰ? ਮਹਾਬਲੀ, ਜਿਹੜੇ ਬੰਦੇ ਇੱਥੇ ਕਦੀ ਕਿਸੇ ਅੱਗੇ ਝੁਕਦੇ ਨਹੀਂ ਸਨ, ਉਹਨਾਂ ਨੂੰ ਦਲ ਦਿੱਤਾ ਉਹਨਾਂ ਨੂੰ। ਤਹਿ ਕਰਦਲ ਕਰਨ ਮਹਾਦਲੀ ਮਹਾਬਲੀ। ਤੇ ਭਗਤ ਜੀ ਕਹਿ ਰਹੇ ਨੇ ਜਿਨ੍ਹਾਂ ਭਗਤੀ ਕੀਤੀ ਤੇ ਦਾਤ ਸੀ ਉਹਨਾਂ ਵਿੱਚ, ਕਹਿੰਦੇ ਤਿੰਨ ਆਗਲੜੇ ਮੈਂ ਰਹਿਣ ਨਾ ਜਾਏ ਉਹਨਾਂ ਅੱਗੇ। ਤੇ ਭਗਤ ਜੀ ਕਹਿੰਦੇ ਮੇਰੇ ਤੋਂ ਵੀ ਨਹੀਂ ਖਲੋਤਾ ਜਾਂਦਾ, ਆਮ ਬੰਦੇ ਦੀ ਕਿੱਥੇ ਖਲੋਣ ਦੀ ਗੱਲ ਹੈ, ਉਹਨਾਂ ਦੇ ਅੱਗੇ ਖੜੇ ਹੀ ਨਹੀਂ ਹੋਇਆ ਜਾਂਦਾ ਵੇਖ ਕੇ। ਤੈ ਕਰਦਲ ਕਰਨ ਮਹਾਬਲੀ, ਤਿੰਨ ਆਗਲੜੇ ਮੈਂ ਰਹਿਣ ਨਾ ਜਾਏ। ਪਰ ਜਿੱਥੇ ਅਕਾਲ ਪੁਰਖ ਦਾ ਨਾਮ ਟਿਕ ਗਿਆ, ਸਾਹਿਬ ਕਹਿੰਦੇ ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਜਿੱਥੇ ਨਾਮ ਆ ਗਿਆ ਉੱਥੇ ਜਮ ਨੂੰ ਸ਼ਰਮ ਆਉਣ ਲੱਗ ਪੈਂਦੀ, ਲਾਜ। ਉਹ ਡਰਦਾ ਡਰਦਾ ਕਹਿੰਦੇ ਤੁਰ ਕੇ ਨਹੀਂ ਜਾਂਦਾ, ਭੱਜ ਕੇ ਨਿਕਲ ਜਾਂਦਾ ਉੱਥੋਂ। ਜਮ ਲਜਾਏ ਕਰ ਭਾਗਾ। ਪਰ ਇਹ ਤਾਂ ਹੋਵੇਗਾ ਜੇ ਰਾਮ ਨਾਮ ਮਨ ਲਾਗਾ, ਜੇ ਨਾਮ ਵਿੱਚ ਮਨ ਲੱਗ ਗਿਆ। ਇੱਥੋਂ ਤੱਕ ਕਹਿ ਦਿੱਤਾ ਮੌਤ ਉਹਦੀ ਮਿੱਤਰ, ਜਮਦੂਤ ਉਹਦੇ ਮਿੱਤਰ। ਧਰਮ ਰਾਜ ਉਡੀਕਦਾ ਹੈ, ਇਸ ਤਰ੍ਹਾਂ ਦਾ ਵਿਅਕਤੀ ਕਦੋਂ ਆਏਗਾ? ਜਦੋਂ ਕੋਈ ਇਸ ਤਰ੍ਹਾਂ ਦਾ ਨਾਮੀ ਪੁਰਖ ਇਸ ਲੋਕ ਨੂੰ ਤਿਆਗ ਕੇ ਅੱਗੇ ਜਾਂਦਾ ਹੈ, ਧਰਮ ਰਾਜ ਸਵਾਗਤ ਵਜੋਂ ਅੱਗੋਂ ਉੱਠਦਾ ਹੈ, ਉਹ ਕਹਿੰਦਾ ਹੈ ਜੀ ਆਓ ਜੀ ਆਇਆਂ ਨੂੰ, ਬੜੀ ਮੁਸ਼ਕਲ ਨਾਲ ਤੁਹਾਡੇ ਦਰਸ਼ਨ ਹੋਏ ਨੇ। ਕੋਈ ਨਾਮ ਜਪਣ ਵਾਲਾ ਜਦੋਂ ਗਿਆ, ਪੁੱਛਿਆ ਜੀ ਕਿਉਂ? ਨਾਨਕ ਧਰਮ ਐਸੇ ਚਵੈ ਕੀ ਤੁਨ ਭਗਤ ਭਵਨ ਪੁਨੀਤ। ਉਹ ਕਹਿੰਦਾ ਸ਼ੁਕਰ ਏ ਇੱਕ ਚੱਜ ਦਾ ਬੰਦਾ ਇਸ ਜ਼ਮੀਨ ਤੋਂ ਅੱਜ ਆਇਆ ਹੈ, ਮੈਂ ਵੀ ਦਰਸ਼ਨ ਕਰ ਲਏ। ਕਿਉਂ? ਕਹਿੰਦੇ ਸਾਰਾ ਦਿਨ ਮੂਰਖਾਂ ਨਾਲ ਮੱਥੇ ਮਾਰਦਾ ਰਹੀਦਾ, ਚੱਜ ਦਾ ਕੰਮ ਕਰਕੇ ਲੋਕ ਆਉਂਦੇ ਨੇ ਜ਼ਮੀਨ ਤੋਂ, ਮੇਰੀਆਂ ਕਲਮਾਂ ਘਸ ਗਈਆਂ, ਮੇਰੀਆਂ ਵਹੀਆਂ ਮੁੱਕ ਗਈਆਂ ਲਿਖ ਲਿਖ ਕੇ, ਪਰ ਇਹਨਾਂ ਦੇ ਕੰਮ ਨਹੀਂ ਮੁੱਕੇ, ਇੰਨੀਆਂ ਕਰਤੂਤਾਂ ਕਰਕੇ ਆਏ ਨੇ। ਸ਼ੁਕਰ ਇੱਕ ਰੱਬ ਦਾ ਪਿਆਰਾ ਆਇਆ ਜਿਹਨੇ ਮੇਰੀ ਕਚਹਿਰੀ ਨੂੰ ਪਵਿੱਤਰ ਕਰ ਦਿੱਤਾ। ਇਸ ਲਈ ਉਸ ਥਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਤਹਿ ਕੇਵਲ ਨਾਮ, ਕੇਵਲ ਨਾਮ ਇਹਦਾ ਮਤਲਬ ਹੋਰ ਕੁਝ ਨਹੀਂ, ਤਹਿ ਕੇਵਲ ਨਾਮ ਸੰਗ ਤੇਰੇ ਚੱਲੇ। ਨਾਮ ਤੇਰੇ ਨਾਲ ਇੱਕ ਮਿੱਤਰ ਬਣ ਕੇ, ਇੱਕ ਸਹਾਇਕ ਬਣ ਕੇ ਤੁਰਦਾ। ਸਾਹਿਬ ਕਹਿੰਦੇ ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਮੁਸ਼ਕਲ ਕਿਵੇਂ ਦੀ ਵੀ ਆ ਜਾਏ, ਕਿਉਂਕਿ ਜੀਵਨ ਮੁਸ਼ਕਲਾਂ ਨਾਲ ਭਰਿਆ ਹੋਇਆ। ਸੱਚਾਈ ਤਾਂ ਇਹ ਹੈ ਮੁਸ਼ਕਲਾਂ ਦੇ ਕਾਰਨ ਹੀ ਜੀਵਨ ਸਵਾਦਲਾ ਹੈ। ਜੇ ਮੁਸ਼ਕਲਾਂ ਖਤਮ ਹੋ ਗਈਆਂ ਠੀਕ ਹੈ, ਜਦੋਂ ਜ਼ਿਆਦੀਆਂ ਹੋ ਜਾਣ ਉਦੋਂ ਦੁੱਖ ਹੈ। ਦੋ ਵਿਰੋਧੀ ਤੱਤ ਨੇ, ਸਾਧ ਸੰਗਤ ਟੀਮਾਂ ਦੋ ਹੋਣ ਤੇ ਵੇਖਣ ਵਾਲਿਆਂ ਨੂੰ ਵੀ ਥੋੜਾ ਜਿਹਾ ਸਵਾਦ ਆਉਂਦਾ ਜਿਹੜੇ ਦਰਸ਼ਕ ਨੇ। ਜੇ ਇਕੱਲੀ ਟੀਮ ਸਾਰਾ ਦਿਨ ਗਰਾਊਂਡ ਵਿੱਚ ਰਹੇ ਤੇ ਵੇਖਣ ਵਾਲੇ ਪੁੱਛਦੇ ਨੇ ਜੀ ਦੂਜੇ ਆਉਣਗੇ ਕਿ ਨਹੀਂ, ਉਹ ਕਹਿੰਦੇ ਨੇ ਗੇਂਦ ਵੀ ਹੈ ਖਿਡਾਰੀ ਵੀ ਨੇ ਤੁਸੀਂ ਵੇਖੀ ਚਲੋ, ਕਹਿੰਦੇ ਵੇਖਣ ਦਾ ਕੋਈ ਸਵਾਦ ਹੀ ਨਹੀਂ, ਜਿੰਨਾ ਚਿਰ ਟਕਰਾਉਂਦੇ ਨਹੀਂ ਆਪਸ ਵਿੱਚ ਸਵਾਦ ਕਾਹਦਾ ਆਇਆ। ਜੀਵਨ ਹੈ ਟਕਰਾਵ ਕਰਕੇ, ਹਾਂ ਵਧਣਾ ਨਹੀਂ ਚਾਹੀਦਾ, ਟਕਰਾਵ ਵਧਣਾ ਨਹੀਂ ਚਾਹੀਦਾ। ਦੁੱਖ ਦੀ ਜਿਹੜੀ ਪਰਸੈਂਟੇਜ ਵਧਣੀ ਨਹੀਂ ਚਾਹੀਦੀ, ਕਿਸੇ ਸੀਮਾ ਵਿੱਚ ਰਹਿਣੀ ਚਾਹੀਦੀ, ਤਾਂ ਸੰਸਾਰ ਤੁਰੇਗਾ। ਇਸ ਕਰਕੇ ਦੋ ਚੀਜ਼ਾਂ ਨੇ, ਮੁਸ਼ਕਲ ਜ਼ਰੂਰੀ ਹੈ ਜੀਵਨ ਦੇ ਵਿੱਚ, ਜਿੰਨਾ ਜੀਵਨ ਮੁਸ਼ਕਲ ਹੈ ਉਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ, ਜਿੰਨਾ ਕੋਈ ਕੰਮ ਮੁਸ਼ਕਲ ਨਹੀਂ ਉਨਾ ਵਿਅਕਤੀ ਮੁਰਦਾ ਹੋ ਜਾਏਗਾ। ਪਰ ਜਿੱਥੇ ਬਹੁਤੀ ਮੁਸ਼ਕਲ ਪੈ ਜਾਏ, ਸਾਹਿਬ ਕਹਿੰਦੇ ਜੈ ਮੁਸ਼ਕਲ ਹੋਵੇ ਅਤ ਭਾਰੀ, ਵੱਡੀ ਮੁਸ਼ਕਲ ਆ ਜਾਏ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਵਾਹਿਗੁਰੂ ਦਾ ਨਾਮ ਇੱਕ ਖਿਨ ਵਿੱਚ ਉਥੋਂ ਉਸ ਮਨੁੱਖ ਨੂੰ ਛਡਾ ਲੈਂਦਾ ਹੈ। ਅੱਗੇ ਬਚਨ ਕੀਤੇ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਉਹਨਾਂ ਚਰਨ ਦੇ ਅਰਥ ਨੇ ਚੰਗੇ ਕੰਮ, ਸ਼ੁਭ ਕਰਮ। ਸਤਿਗੁਰੂ ਨੇ ਬੜੀ ਭਾਰੀ ਚੋਟ ਮਾਰੀ ਇੱਥੇ ਧਰਮੀ ਬੰਦੇ ਤੇ। ਉਹਨਾਂ ਚਰਨ ਦਾ ਮਤਲਬ ਹੁੰਦਾ ਪੁੰਨ ਵਾਲੇ ਕਰਮ, ਕਹਿੰਦੇ ਜਿੰਨੇ ਮਰਜ਼ੀ ਕਰੀ ਜਾ। ਪਹਿਲਾਂ ਕਹਿੰਦੇ ਨੇ ਸ਼ੁਭ ਕਰਮ ਕਰਿਆ ਕਰ, ਪਰ ਤਕਰੀਬਨ ਤਕਰੀਬਨ ਬੰਦਾ ਚੰਗਾ ਕੰਮ ਕਰਦੇ ਨਾਲ ਫਸਦਾ। ਆ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਹੋਵੇ ਬੰਦਾ ਦੋ ਚਾਰ ਚੀਜ਼ਾਂ ਬਣਾ ਲਵੇ ਤੇ ਖਵਾ ਤੇ ਦਿੰਦਾ ਹੈ, ਪਰ ਵਾਰ ਵਾਰ ਵਲ ਵਲ ਕੇ ਉਹਦੇ ਅੱਗੋਂ ਦੀ ਲੰਘਦਾ ਵੀ ਕਵੇ ਕਿਤੇ ਤੂੰ ਬਹੁਤ ਵਧੀਆ ਬਣਾਇਆ ਸਾਰਾ ਕੁਝ। ਇਹ ਇੱਛਾ ਹੈ, ਇਹ ਕਾਮਨਾ ਹੈ, ਇਹਨੂੰ ਮਾਰਨਾ ਚਾਹੁੰਦੇ ਨੇ ਸਤਿਗੁਰੂ। ਕਹਿਣ ਲੱਗੇ ਪੁਨਹ ਚਰਨ ਐਸੀ, ਪੁੰਨ ਦੇ ਕੰਮ ਐਸੇ ਨੇ ਜਿਨ੍ਹਾਂ ਨਾਲ ਵਿਅਕਤੀ ਚੰਬੜਦਾ। ਅੱਗੇ ਸ਼ਬਦ ਆਉਣਗੇ ਪੁੰਨ ਕਿਵੇਂ ਕਰਨਾ, ਗੁਰੂ ਸਾਹਿਬ ਉਹ ਵੀ ਦੱਸਣਗੇ ਸੁਖਮਣੀ ਸਾਹਿਬ ਦੇ, ਪੁੰਨ ਕਰਮ ਕਰਨ ਦੀ ਜਾਚ ਦੱਸਣਗੇ। ਪਰ ਕਹਿੰਦੇ ਕਿਤੇ ਇਹ ਨਾ ਸੋਚੀ ਚੌਂਕ ਤੇ ਛਬੀਲ ਲਾਈ ਸੀ ਧਰਮਰਾਜ ਕੁਝ ਨਹੀਂ ਕਹੇਗਾ, ਸਿਆਲ ਵਿੱਚ ਕੰਬਲ ਵੰਡ ਕੇ ਆਇਆ ਸੀ ਧਰਮਰਾਜ ਛੱਡ ਦੇਗਾ, ਜਾਂ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰ ਦਿੱਤਾ ਤੇ ਧਰਮਰਾਜ ਸਰੋਪਾ ਲੈ ਕੇ ਅੱਗੇ ਖੜਾ। ਕਹਿੰਦੇ ਜ਼ਰੂਰ ਚੰਗੇ ਨੇ, ਮਾੜੇ ਨਹੀਂ, ਪਰ ਇੱਕ ਗੱਲ ਖਿਆਲ ਰੱਖੀ, ਕਹਿੰਦੇ ਨਾਮ ਤੋਂ ਬਿਨਾਂ ਧਰਮਰਾਜ ਨਹੀਂ ਮੰਨਦਾ। ਅਵਰ ਕਰਤੂਤ ਸਗਲੀ ਜਮ ਡਾਨੈ, ਇਹ ਪੁੰਨ ਚਰਨ ਜ਼ਰੂਰ ਕਰਦੇ ਨੇ। ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਸਮਾਜ ਵਿੱਚ ਸੇਵਾ ਕਰਨੀ ਹੈ, ਚੰਗੇ ਕੰਮ ਕਰਨੇ ਨੇ, ਪਰ ਇਹਨਾਂ ਦੇ ਆਸਰੇ ਤੇ ਨਾਮ ਛੱਡ ਕੇ ਬੰਦਾ ਬਹਿ ਜਾਏ, ਸਾਰਾ ਦਿਨ ਪੁੰਨ ਕਰਮ ਕਰੀ ਜਾਏ, ਅਖਬਾਰਾਂ ਵਿੱਚ ਫੋਟੋ ਲਵਾ ਦੇ ਬਹੁਤ ਚੰਗਾ ਕੰਮ ਕੀਤਾ ਜੀ, ਤੇ ਸਵੇਰੇ ਸਾਧ ਸੰਗਤ 8-9 ਵਜੇ ਤੱਕ ਉੱਠੇ ਨਾ, ਜਪਜੀ ਸਾਹਿਬ ਪੜ੍ਹੇ ਨਾ, ਖੂਹ ਖਾਤੇ ਗਏ ਸਾਰੇ ਪੁੰਨ ਕਰਮ, ਕੰਮ ਨਹੀਂ ਆਉਂਦੇ। ਇਸ ਕਰਕੇ ਸਤਿਗੁਰੂ ਕਹਿੰਦੇ ਇਹਨਾਂ ਤੇ ਬਹੁਤਾ ਭਰੋਸਾ ਨਾ ਕਰੀ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਨਾਮ ਬੰਦੇ ਦੇ ਕੋਟਾਂ ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਇੱਕ ਸ਼ਬਦ ਕਿਹਾ, ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੁਖ ਕਨੇਰੇ। ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਗੁਰਮੁਖਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਜਪ, ਤੈਨੂੰ ਬਹੁਤ ਸਾਰੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਇਹ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਫਿਰ ਅੱਗੇ ਬਚਨ ਕੀਤੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਹੁਣ ਰਾਜੇ ਤੇ ਆਪ ਜੀ ਨੇ ਵੇਖੇ ਹੋਣਗੇ, ਇੱਕ ਸ਼ਹਿਰ ਦਾ ਕੋਈ, ਇੱਕ ਸਟੇਟ ਦਾ ਹੈ, ਕੋਈ ਇੱਕ ਦੇਸ਼ ਦਾ ਹੋਵੇਗਾ, ਜਾਂ ਕੋਈ ਵਿਅਕਤੀ ਸੁਪਰ ਪਾਵਰ ਇਸ ਜ਼ਮੀਨ ਤੇ ਸਾਰੀ ਤੇ ਕਬਜ਼ਾ ਕਰ ਲਏ, ਉਹ ਵੀ ਇੱਕ ਧਰਤੀ ਦਾ ਰਾਜਾ। ਪਰ ਸਤਿਗੁਰੂ ਨੇ ਇੱਥੇ ਗਜਬ ਦੀ ਗੱਲ ਕੀ, ਕਹਿੰਦੇ ਸ੍ਰਿਸ਼ਟੀ ਦਾ ਰਾਜਾ। ਸ੍ਰਿਸ਼ਟੀ ਦਾ ਅਰਥ ਕਿੰਨੀਆਂ ਧਰਤੀਆਂ, 50,000 ਧਰਤੀਆਂ ਤੇ ਵਿਗਿਆਨ ਨੇ ਵੀ ਲੱਭ ਲਈਆਂ ਸਾਡੇ ਤੋਂ ਬਿਨਾਂ 50,000 ਹੋਰ ਨੇ। ਕਹਿੰਦੇ ਹਜ਼ਾਰਾਂ ਧਰਤੀਆਂ ਦਾ ਜੇ ਕੋਈ ਰਾਜਾ ਹੋ ਜਾਏ, ਸਾਰੇ 84 ਲੱਖ ਜੀਵ ਉਹਦੇ ਤਹਿਤ ਚੱਲਣ ਲੱਗ ਪੈਣ, ਸਗਲ ਸ੍ਰਿਸ਼ਟ ਕੋ ਰਾਜਾ, ਇਹਨਾਂ ਰਾਜ ਪ੍ਰਾਪਤ ਕਰਕੇ ਵੀ ਉਹਨੂੰ ਇਕੱਲੇ ਨੂੰ ਜਾ ਕੇ ਪੁੱਛੋ ਵੀ ਕਿਵੇਂ ਚੱਲਦਾ, ਦੱਸੇਗਾ ਤੇ ਨਹੀਂ, ਕਿਉਂਕਿ ਹੁਣ ਕਹਿਣ ਜੋਗੇ ਨੇ ਹੈ ਹੀ ਸਾਰਾ ਕੁਝ। ਅਮੀਰ ਬੰਦੇ ਦੀ ਇੱਕ ਬੜਾ ਵੱਡਾ ਦੁੱਖ ਹੈ, ਮੈਂ ਬੇਨਤੀ ਕਰਾਂ ਇਸ ਧਰਤੀ ਤੇ ਛੋਟਾ ਬੰਦਾ ਤੇ ਥੋੜਾ ਜਿਹਾ ਕੰਮ ਜਿਹਾ ਚੱਲਦਾ ਹੋਵੇ ਤੇ ਗਰੀਬ ਬੰਦਾ ਬੜਾ ਸੌਖਾ ਜੇ, ਕਿਉਂ ਦੁੱਖ ਹੋਵੇ ਝੱਟ ਦੱਸ ਦਿੱਤਾ ਜੀ ਇਹ ਦੁੱਖ। ਜਿਹਨੂੰ ਸਾਧ ਸੰਗਤ ਉੱਚਾ ਪੌੜੀ ਲਾ ਕੇ ਅਸੀਂ ਚੜਾ ਦਿੱਤਾ, ਉਹ ਤੇ ਇਹ ਵੀ ਨਹੀਂ ਕਹਿਣ ਜੋਗਾ ਜੀ ਦੁੱਖ ਬੜਾ, ਕੀ ਕਰੇ, ਲੋਕ ਹੁਣ ਕਹਿੰਦੇ ਨੇ ਸੁਖੀ ਬੜਾ। ਇਸ ਕਰਕੇ ਕਹਿੰਦੇ ਉਹ ਵੀ ਦੁਖੀ ਹੈ, ਉਹ ਕਹੇਗਾ ਨਹੀਂ ਕਿਸੇ ਨੂੰ, ਉਹਦੀ ਆਵਾਜ਼ ਬਾਹਰ ਨਹੀਂ ਨਿਕਲ ਸਕਦੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਫਿਰ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਉਹ ਵੀ ਦੁਖੀ ਹੈ ਰਾਜਾ, ਜੇ ਉਹ ਨਾਮ ਨਾਲ ਜੁੜ ਜਾਏ ਤੇ ਸੁਖੀ, ਜਾਂ ਕੋਈ ਵੀ ਮਨੁੱਖ ਅਕਾਲ ਪੁਰਖ ਦੇ ਨਾਮ ਨਾਲ ਸਾਂਝ ਪਾਉਂਦਾ ਹੈ ਤਾਂ ਉਹ ਸੁਖੀ ਹੋ ਜਾਂਦਾ। ਇਹ ਨਾਮ ਦੀ ਦਾਤ ਕੀ ਹੈ, ਨਾਮ ਕੀ ਹੈ, ਏਡੀ ਵੱਡੀ ਚੀਜ਼ ਜਿਹਨੂੰ ਘੁੰਮ ਘੁੰਮ ਕੇ ਵਾਰ ਵਾਰ ਇੱਕ ਇੱਕ ਪੰਕਤੀ ਤੇ ਵਾਰ ਵਾਰ ਉੱਥੇ। ਔਰ ਮੈਂ ਇਹ ਵੀ ਬੇਨਤੀ ਕਰਾਂ, ਇਸ ਨਾਮ ਦੀ ਸਮਝ ਬੜੇ ਘੱਟ ਲੋਕਾਂ ਨੂੰ ਆਈ ਹੈ, ਕਿਉਂਕਿ ਵਿੱਚ ਵਿੱਚ ਕਹਿੰਦੇ ਨੇ ਕਿ ਜਿਹਨੂੰ ਤੂੰ ਬੁਝਾਉਣਾ ਹੈ ਉਹ ਹੀ ਬੁੱਝਦਾ ਬਈ ਨਾਮ ਕੀ ਹੈ। ਇਹ ਠੀਕ ਆ, ਨਾਮ ਜਪਣਾ ਚੰਗੀ ਗੱਲ, ਇਹ ਨਾਮ ਜੇ ਸ਼ੁਰੂ ਇੱਥੋਂ ਹੀ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰਨਾ। ਪਰ ਸਾਧ ਸੰਗਤ ਤੇ ਆਰੰਭਤਾ ਹੈ, ਜਦੋਂ ਕਿਤੇ ਜਾ ਕੇ ਗੱਲ ਸਿੱਟਿਆਂ ਤੇ ਆਉਂਦੀ ਹੈ ਫਿਰ ਉਹਦੀ ਕੋਈ ਵਿਆਖਿਆ ਨਹੀਂ, ਉਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਉਸੇ ਨੂੰ ਕਿਹਾ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜੇ ਉਹ ਸੁਖ ਨੂੰ ਕੋਈ ਤੋਲਣ ਜਾਏ, ਕੋਈ ਤੱਕੜੀ ਨਹੀਂ, ਕੋਈ ਪੈਮਾਨਾ ਨਹੀਂ, ਕੋਈ ਫੀਤਾ ਨਹੀਂ, ਉਸ ਨਾਮ ਦੀ ਗੱਲ ਕਰ ਰਹੇ ਨੇ। ਕਹਿਣ ਲੱਗੇ ਲੱਖ ਕਰੋੜੀ ਬੰਧ ਨਾ ਪਰੈ, ਇਹਨੂੰ ਬੰਧਨ ਵੀ ਕਈ ਪੜ੍ਹਦੇ ਨੇ ਪਰ ਇਹਦਾ ਉਚਾਰਨ ਹੈ ਲੱਖ ਕਰੋੜੀ ਬੰਧ ਨਾ ਪਰੈ। ਬੰਧ ਦੇ ਅਰਥ ਨੇ ਧੀਰਜ ਆਉਣਾ, ਕਿਉਂਕਿ ਜਦੋਂ ਵੀ ਅਸੀਂ ਅਰਥ ਕਰਨੇ ਆ ਅਗਲੇ ਤੇ ਪਿਛਲੇ ਸ਼ਬਦਾਂ ਨੂੰ ਵੇਖ ਕੇ ਅਰਥ ਕਰਨੇ ਪੈਂਦੇ। ਇਹਦੇ ਵਿੱਚ ਚੱਲ ਰਿਹਾ ਰਾਜਾ ਸੁਖੀ ਨਹੀਂ, ਅਗਲੀ ਪੰਕਤੀ ਵਿੱਚ ਆਇਆ ਲੱਖਾਂ ਤੇ ਕਰੋੜਾਂ ਰੁਪਈਆਂ ਨਾਲ ਵੀ ਬੰਦੇ ਦੇ ਮਨ ਨੂੰ ਧੀਰਜ ਨਹੀਂ ਆਉਂਦੀ, ਬੰਧ ਨਹੀਂ ਪੈਂਦਾ, ਟਿਕਾ ਨਹੀਂ ਮਿਲਦਾ। ਪਰ ਜੇ ਉਹੀ ਮਨੁੱਖ ਵਾਹਿਗੁਰੂ ਦੇ ਨਾਮ ਨਾਲ ਸਾਂਝ ਪਾ ਲਵੇ, ਹਰ ਕਾ ਨਾਮ ਜਪਤ ਨਿਸਤਰੈ, ਉਹ ਮਨੁੱਖ ਵਾਹਿਗੁਰੂ ਦਾ ਨਾਮ ਜਪਿਆ ਉਹਦਾ ਨਿਸਤਾਰਾ ਹੋ ਜਾਂਦਾ। ਫਿਰ ਕਹਿੰਦੇ ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਅਨੇਕ ਮਾਇਆ ਦੇ ਰੰਗ, ਮਨੁੱਖ ਦੀ ਤਿੱਖ ਦੇ ਅਰਥ ਨੇ ਮਨ ਦੀ ਭਟਕਣਾ, ਤਿੱਖ ਦੇ ਅਰਥ ਨੇ ਪਿਆਸ, ਅੰਦਰ ਜਿਹੜੀ ਮਾਇਆ ਦੀ ਪਿਆਸ ਦਿਨ ਰਾਤ ਚੱਲਦੀ ਰਹਿੰਦੀ ਹੈ, ਇਹਨੂੰ ਕੋਈ ਵੀ ਸ਼ਾਂਤ ਨਹੀਂ ਕਰ ਸਕਦਾ। ਹਰ ਕਾ ਨਾਮ ਜਪਤ, ਜੇ ਕੋਈ ਮਨੁੱਖ ਆਪਣੀ ਰਸਨਾ ਦੁਆਰਾ ਇਸ ਨਾਮ ਦਾ ਜਾਪ ਗੁਰੂ ਕਿਰਪਾ ਦੁਆਰਾ ਕਰਨਾ ਸ਼ੁਰੂ ਕਰਦਾ ਹੈ ਤੇ ਅਗਾਵੈ ਦੇ ਅਰਥ ਉਹਦਾ ਭੁੱਖਾ ਮਨ ਰਜੇਵੇਂ ਨੂੰ ਨਸੀਬ ਕਰ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਕਹਿੰਦੇ ਜਿਹ ਮਾਰਗ ਇਹੋ ਜਾਤ ਇਕੇਲਾ ਹੈ, ਤੇ ਵੈਸੇ ਬੰਦਾ ਇਕੇਲਾ ਹੀ ਇਕੱਲਾ ਹੀ ਹੈ, ਨਾਲ ਇਹਦੇ ਕੋਈ ਵੀ ਨਹੀਂ, ਬਿਲਕੁਲ ਇਕੱਲਾ ਹੈ। ਪਰ ਇੱਥੇ ਆ ਕੇ ਸਾਨੂੰ ਭਰਮ ਪੈ ਜਾਂਦਾ, ਕਿੰਨੇ ਲੋਕ ਨੇ ਦੇਖੋ, ਕਿੰਨੇ ਅਰਬ, ਕਿੰਨੇ ਕਰੋੜ ਲੋਕ ਨੇ ਇੱਥੇ, ਇਹ ਕੋਈ ਵੀ ਕਿਸੇ ਦੇ ਨਾਲ ਨਹੀਂ, ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਹਰ ਇੱਕ ਵਿਅਕਤੀ ਇਕੱਲਾ ਹੈ। ਹਾਂ, ਉਹਦਾ ਇੱਕ ਸੰਗੀ, ਉਹਦਾ ਇੱਕ ਸਾਥੀ ਜਿਹਦੇ ਨਾਲ ਇਹ ਸਾਂਝ ਨਹੀਂ ਪਾਉਂਦਾ ਉਹ ਜ਼ਰੂਰ, ਪਰ ਸੰਸਾਰ ਵਿੱਚ ਉਹਦਾ ਕੋਈ ਸਹਾਇਕ ਨਹੀਂ। ਸਾਹਿਬ ਕਹਿੰਦੇ ਜੇ ਮਾਰਗ ਇਹ ਜਾਤ ਇਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਸੁਹੇਲਾ ਦਾ ਅਰਥ ਹੈ ਸਾਥੀ, ਨਾਲ ਰਹਿਣ ਵਾਲਾ, ਸਹਾਰਾ ਦੇਣ ਵਾਲਾ। ਅਖੀਰ ਤੇ ਕਿਹਾ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਹੇ ਮਨੁੱਖ, ਇੰਨਾ ਵਧੀਆ ਨਾਮ, ਇੰਨਾ ਚੰਗੀ ਦਾਤ ਜਿਹੜੀ ਹੈ, ਐਸਾ ਨਾਮ ਮਨ ਸਦਾ ਧਿਆਈਐ, ਮਨ ਕਰਕੇ ਇਹਦਾ ਧਿਆਨ ਕਰ, ਕਿਉਂਕਿ ਕੱਲੀ ਰਸਨਾ ਤੱਕ ਸੀਮਤ ਨਹੀਂ ਰੱਖਿਆ। ਦੋ ਹਿੱਸਿਆਂ ਵਿੱਚ ਨਾਮ ਦੀ ਦਾਤ ਸਿੱਖ ਦੀ ਝੋਲੀ ਵਿੱਚ ਸਤਿਗੁਰੂ ਨੇ ਪਾਈ ਹੈ, ਦੋ ਹਿੱਸਿਆਂ ਵਿੱਚ ਖਿਆਲ ਰੱਖਣਾ, ਰਸਨਾ ਤੇ ਰੱਖੀ ਹੈ ਤੇ ਮਨ ਵਿੱਚ ਪਾਈ ਹੈ। ਜੇ ਮਨ ਵਿੱਚ ਹਾਜ਼ਰ ਨਹੀਂ, ਨਾਮ ਬਾਹਰ ਨੂੰ ਖਿਲਰ ਜਾਏਗਾ, ਜੇ ਮਨ ਨਾਲ ਜੁੜਿਆ ਤੇ ਰਸਨਾ ਤੋਂ ਅੰਦਰ ਨੂੰ ਜਾਣ ਲੱਗ ਪਏਗਾ, ਅੰਦਰਲਾ ਦਰਵਾਜ਼ਾ ਤੇ ਖੋਲਿਆ ਨਹੀਂ, ਅੰਦਰ ਨਹੀਂ ਅਸੀਂ ਰਾਹ ਬਣਾਇਆ, ਮਨ ਤੇ ਕਦੀ ਉਹਦੇ ਨਾਮ ਨਾਲ ਜੁੜਿਆ ਨਹੀਂ। ਦਰਵਾਜ਼ਾ ਅੰਦਰੋਂ ਕਰ ਦਿੱਤਾ ਬੰਦ ਤੇ ਬਾਹਰੋਂ ਪਾਈ ਜਾਂਦੇ ਉਹ ਵਾਪਸ ਆਈ ਜਾਂਦਾ ਹੈ, ਅੱਗੇ ਰਾਹ ਖਾਲੀ ਕੋਈ ਨਹੀਂ, ਵਾਪਸ ਮੁੜ ਜਾਂਦਾ, ਅੰਦਰ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨ ਦੇ ਦਰਵਾਜ਼ੇ ਨੂੰ ਖੋਲ ਤੇ ਫਿਰ ਜਪ, ਜਿਉਂ ਜਿਉਂ ਜਪੇਗਾ ਇਹ ਨਾਮ ਤੇਰੇ ਮਨ ਦੇ ਵਿੱਚ ਸਿੰਜਰਦਾ ਜਾਏਗਾ, ਪੈਂਦਾ ਜਾਏਗਾ, ਤੇ ਜਿਉਂ ਜਿਉਂ ਪੈਂਦਾ ਜਾਏਗਾ ਤੇਰੇ ਮਨ ਦੇ ਵਿੱਚੋਂ ਹੋਰ ਸ਼ਬਦ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ, ਹੋਰ ਵਿਚਾਰ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ, ਤੇ ਨਾਮ ਇੱਕੋ ਹੀ ਅੰਦਰ ਟਿਕ ਜਾਏਗਾ, ਤੇ ਇੱਕ ਦਿਨ ਐਸਾ ਆਏਗਾ ਵੀ ਨਾਮ ਵੀ ਵਿਚਾਰ ਰਹਿਤ ਹੋ ਜਾਏਗਾ, ਇਹ ਵੀ ਅਨ ਵਿਚਾਰ ਹੋ ਜਾਏਗਾ, ਅੰਦਰ ਇੱਕ ਭਾਵ ਬਣ ਕੇ ਟਿਕ ਜਾਏਗਾ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਮ ਨੂੰ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਗੁਰਮੁਖਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਕਹਿਣ ਲੱਗੇ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ, ਪਰਮ ਗਤੀ। ਥੋੜਾ ਜਿਹਾ ਦੇ ਉੱਤੇ ਮੈਂ ਬੇਨਤੀ ਕਰਦਿਆਂ, परम गति की है। गति दे अर्थ ने चाल, गति दे अर्थ ने तुरना, गति दे अर्थ ने स्पीड। आम तौर ते तुसी सुनोगे कि फलाने बंदे दी गति नहीं हुई। गति दे अर्थ गुरु ग्रंथ साहिब विच आए चाल। जदों साहिब कहिंदे ना भगतां की चाल निराली, उहदे अर्थ ने भगतां दी गति बड़ी वक्री, चाल उहनां दी तौर बड़ी अलग है, बड़ी अलहदा है। उहनूं परम गति दी प्राप्ति हो जांदी, उहदे जीवन दा ढंग तरीका अत उच्चा हो जांदा है और परम गति दी प्राप्ति जिउंदे जी ही कर लैंदा है। तीसरे पदे विच सतगुरु कहिंदे छूटत नहीं कोट लख बाही। कोट लख बाही, बाही दे अर्थ ने बाहां। कई बारी बंदे नूं संसार विच बहुतियां बाहां दा माण रहिंदा है, ज्यादे लोक उहदे नाल तुर पैण, वैसे बंदा लगातार यतन करदा है मैं ऐसे लोकां नूं मित्र बनावां जिन्हां दीआं बाहां बड़ियां तकड़ियां ने, बाहां बहुत वड्डियां ने जिन्हां दी, उहनां नाल मित्रता करां। ठीक है, सतगुरु ने मित्रता दी दुनिया दा जिक्र कीता वी मित्र बना जरूर, कोई शक नहीं, पर एक गल पक्की है, रब दे राह ते तुरदिआं जे बंदा मित्रताई ते विश्वास बहुता करन लग पै, रब मूंह फेर जांदा है। उहनां लोकां कोल रब दी बख्शिश नहीं जेड़े संसारियां दी आस ते जिउंदे ने, उहनां लोकां नूं रब दी खुशी नसीब नहीं हुंदी जेड़े एक नूं छड के दूसरिआं दे उत्ते बहुते भरोसे विच जिउण लग पैंदे ने। सारे सिद्धांत अगे सुखमणी साहिब विच आउणगे, क्योंकि इंज लगदा है गुरु ग्रंथ साहिब जी दी बाणी विच जिन्ने विषय ने, जिवें असीं कथा करदे रहिंदे आं सानूं कुछ ना कुछ पता लगदा है, जिन्ने विषय गुरु ग्रंथ साहिब विच आए ने उहनां दे बीज सुखमणी साहिब दे विच ने। जिन्नू सुखमणी साहिब क्लीयर हो जाए, सिद्धांतां दा पता लग जाए सुखमणी साहिब किधर इशारा कर रही, उहनूं सारे गुरु ग्रंथ साहिब जी दे विच आए विषय ते सिद्धांत समझ विच आउणे शुरू हो गए। मनुख बहुतियां बाहवां ते विश्वास कर लैंदा है, पर कोई ऐसी थां आ जांदी है जिस थां ते मनुख छुट्टण तों असमर्थ हो जांदा है, बाहवां उहनूं छड़ा नहीं सकदियां, उहदे रस्से नहीं खोल सकदियां। इस करके कहिंदे संसार दी आस तों उच्चा उठ, जिहड़ा आप बज्जा है ओ तेरे हाथ किवें खोलेगा, जो आप ही बेसहारा है ओ तेनू कित्थों तक सहारा दे देगा। तू उस नू लब जिहदे अपने हाथ खुले ने ओ तेरे भी हाथ खोल देगा, दूजे दे हाथ खोलन वास्ते अपने खोलन वाले दे हाथ खुले होने चाहिए ने, दूजे नू छडाउण वास्ते बंदा आप छुट्टिया होना चाहिए। इस करके कहिंदे छूटत नहीं कोट लख बाही, करोड़ां ते लखां लोकां दा सहारा भी मनुख नूं प्राप्त हो जाए तां वी कहिंदे मनुख छुट नहीं सकदा, फिर किवें छुटेगा। साहिब कहिंदे नाम जपत तह पार पराही, ज्यों ज्यों नाम अंदर जाएगा बंदे दे बंधन खुलदे जाणगे, उहनूं इउं प्रतीत होवेगा जन्मां जन्मांतरां दे पैरां विचों रस्सियां खुल गईआं, हथ खुल गए, स्वतंत्रता मिली, आजादी मिल गई, अंदर नूं मन टिक गया। सतगुरु ने एक होर बचन कीता, कहन लगे तपत कड़ाहा बुझ गया गुर शीतल नाम दियो। ज्यों ज्यों अंदर नाम टिकया त्यों त्यों अंदर तपदा होया कड़ाहा बुझ गया। होर एक थां ते बचन कीते, कहन लगे काटी बेरी पगै ते गुर कीनी बंद खलास, पैरां विच पईआं होईआं बेड़ियां खुल गईआं, दुखां दे बंधन खुलने शुरू हो गए, मन आजादी नूं मानन लग पिया, बेपरवाही आ गई, आस निराश तों उच्चा हो गया, दुख सुख तों उच्चा रहन लग पिया। इह दात नाम विचों मिली, होर किसे तरीके नाल इह प्राप्त नहीं हुंदी। फिर साहिब कहिंदे अनेक बिघन जह आए संघारै, अनेक थावां ते विघन आ के घेर लैंदे ने मनुख नूं, ਚੋਵਾਂ ਪਾਸੋਂ ਸੰਘਾਰੇ ਦਾ ਅਰਥ ਘੇਰ ਲੈਣਾ ਜਾਂ ਮਾਰ ਦੇਣਾ। ਇੰਨੇ ਵਿਘਨ ਆਏ ਉਹਨਾਂ ਨੇ ਇੰਜ ਕਰ ਦਿੱਤਾ ਜਿਵੇਂ ਆਦਮੀ ਨੂੰ ਮਾਰ ਹੀ ਦਿੱਤਾ, ਸੰਘਾਰ ਹੀ ਦਿੱਤਾ ਇੰਨੇ ਵਿਘਨ। ਤਾਂ ਉਸ ਵਿਘਨਾਂ ਤੋਂ ਬਚਾਉਣ ਵਾਸਤੇ ਫਿਰ ਦਵਾਈ ਕਿਹੜੀ? ਹਰ ਕਾ ਨਾਮ ਤਤਕਾਲ। ਤਤਕਾਲ ਦਾ ਅਰਥ ਹੈ ਉਸੇ ਵੇਲੇ, ਉਧਾਰ ਹੈ, ਉਧਾਰ ਕਰ ਲੈਂਦਾ। ਨਾਮ ਇੱਕ ਐਸੀ ਔਸ਼ਧੀ ਹੈ, ਖਿਆਲ ਕਰਨਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵਿਘਨ ਹਟੇ ਤੇ ਕੋਈ ਨਹੀਂ, ਜੇ ਗੁਰਬਾਣੀ ਇਹ ਕਹਿ ਰਹੀ ਤੇ ਵਿਘਨ ਹਟਣੇ ਚਾਹੀਦੇ ਨੇ। ਸਾਧ ਸੰਗਤ ਮੈਂ ਬੇਨਤੀ ਕਰਾਂ, ਗੁਰੂ ਦਾ ਦਿੱਤਾ ਹੋਇਆ ਨਾਮ, ਸਤਿਗੁਰਾਂ ਦੀ ਬਖਸ਼ਿਸ਼ ਉਹਨਾਂ ਉਹਨਾਂ ਹੀ ਕੰਮ ਕਰਦੀ ਹੈ ਜਿੰਨੇ ਕੰਮ ਕਰਨ ਦੀ ਲੋੜ ਹੁੰਦੀ ਹੈ ਦੁੱਖ ਨੂੰ ਹਟਾਉਣ ਦੀ। ਖਿਆਲ ਕਰਨਾ, ਤੁਸੀਂ ਕਈ ਵਾਰੀ ਵੇਖੋ ਕਿਸੇ ਬੰਦੇ ਦਾ ਓਪਰੇਸ਼ਨ ਹੋਣਾ ਹੋਵੇ ਤੇ ਡਾਕਟਰ ਇੱਕਦਮ ਉਹਦਾ ਓਪਰੇਸ਼ਨ ਨਹੀਂ ਕਰਦਾ। ਪਹਿਲਾਂ ਕਹਿੰਦਾ ਇਹਦੀ ਸ਼ੂਗਰ ਚੈੱਕ ਕਰਾਓ ਕਿੰਨੀ ਹੈ, ਜੇ ਉਹ ਜ਼ਿਆਦਾ ਹੈ ਤਾਂ ਪਹਿਲਾਂ ਉਹਨੂੰ ਕੰਟਰੋਲ ਕਰਦਾ, ਫਿਰ ਉਹ ਵਹਿੰਦਾ ਇਹਦੇ ਸਰੀਰ ਵਿੱਚ ਖੂਨ ਕਿੰਨਾ ਕੁ ਪਤਲਾ ਹੈ, ਇਹਦੇ ਵਿੱਚ ਗਾੜ੍ਹਾਪਣ ਕਿੰਨਾ ਕੁ, ਸਾਰੀਆਂ ਚੀਜ਼ਾਂ ਚੈੱਕ ਕਰਕੇ ਤੇ ਦਵਾਈ ਦੇ ਕੇ ਪਹਿਲਾਂ ਉਹਨਾਂ ਨੂੰ ਉਸ ਮਰੀਜ਼ ਨੂੰ ਆਪਰੇਸ਼ਨ ਦੀ ਹਾਲਾਤ ਵਿੱਚ ਲੈ ਕੇ ਆਉਂਦਾ ਤੇ ਫਿਰ ਉਹਦੇ ਵਿੱਚੋਂ ਆਪਰੇਸ਼ਨ ਕਰਕੇ ਤੇ ਕੁਝ ਵੀ ਕਰਨਾ ਹੋਵੇ, ਕੋਈ ਰਸੌਲੀ ਕੱਢਣੀ ਹੋਵੇ ਜੋ ਬਾਅਦ ਵਿੱਚ ਕਰਦਾ, ਤੇ ਜੇ ਅਣਜਾਣ ਡਾਕਟਰ ਹੋਵੇ ਸਿੱਧਾ ਉਹਦਾ ਓਪਰੇਸ਼ਨ ਕਰ ਦੇਗਾ ਤੇ ਮਰੀਜ਼ ਦੀ ਮੌਤ ਹੋ ਜਾਏਗੀ। ਜਿਹੜਾ ਪੂਰਾ ਗੁਰੂ ਹੈ, ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਆਏ ਤੇ ਜ਼ਰੂਰ ਪੜ੍ਹੀ ਹੈ ਬਾਣੀ, ਸਾਲ ਹੋ ਗਿਆ, ਦੋ ਸਾਲ ਹੋ ਗਿਆ, ਤਿੰਨ ਸਾਲ ਹੋ ਗਿਆ, ਗੱਲ ਤੇ ਕੋਈ ਨਹੀਂ ਹੋਈ। ਉਹ ਤੱਤ ਹੀ ਪੂਰੇ ਸਾਡੇ ਵਿੱਚ ਕੋਈ ਨਹੀਂ ਹੋ ਰਿਹਾ ਜਿਹੜੀ ਘੜੀ ਵਿੱਚ ਜਾ ਕੇ ਦੁੱਖ ਹਟ ਸਕਦਾ, ਉਹ ਪੂਰੇ ਕਰਨੇ ਨੇ ਗੁਰੂ ਨੇ। ਜਿੰਨਾ ਚਿਰ ਅਸੀਂ ਉਸ ਹਾਲਤ ਵਿੱਚ ਨਹੀਂ ਜਾਂਦੇ, ਦੁੱਖ ਗੁਰੂ ਨੇ ਇਕਦਮ, ਸਤਿਗੁਰੂ ਤੇ ਸਮਰੱਥ ਹੈ, ਉਹਨੂੰ ਕੋਈ ਨਹੀਂ ਦੇਰ ਲੱਗਣੀ। ਸਾਧ ਸੰਗਤ ਉਹਨੇ ਇੱਕ ਪਲ ਵੀ ਨਹੀਂ ਲਾਉਣਾ, ਪਰ ਇਹ ਵੇਖ ਲਈਏ ਆਪਾਂ ਚੱਲਣਾ ਹੈ ਕਿ ਨਹੀਂ ਚੱਲਣਾ। ਉਸ ਬੜਾ ਸਿਆਣਾ ਹੈ, ਬੜਾ ਸਮਰੱਥ, ਵੇਖ ਵੇਖ ਕੇ ਕੰਮ ਕਰਦਾ, ਬਚਾਉਂਦਾ ਵੀ ਇਹ ਸਿੱਖ ਨੂੰ ਤੇ ਉੱਚਾ ਵੀ ਕਰੀ ਜਾਂਦਾ ਦੋਵਾਂ ਪਾਸਿਓਂ, ਇਸ ਤਰ੍ਹਾਂ ਉਹ ਸਹਾਇਤਾ ਕਰਦਾ। ਇਸ ਕਰਕੇ ਪਰ ਅਸੀਂ ਅਣਜਾਣ ਪੁਣੇ ਵਿੱਚ ਜਿਉਂਦੇ ਹਾਂ ਔਰ ਕਹਿੰਦੇ ਹਾਂ ਪਤਾ ਨਹੀਂ ਇਹ ਚੀਜ਼ਾਂ ਹੈਣ ਵੀ ਕਿ ਨਹੀਂ, ਸਹਾਰਾ ਮਿਲਦਾ ਵੀ ਹੈ ਕਿ ਨਹੀਂ। ਹਾਂ, ਜਿੰਨਾ ਚਿਰ ਕਿਸੇ ਚੀਜ਼ ਨੂੰ ਠੀਕ ਢੰਗ ਨਾਲ ਨਾ ਕੀਤਾ ਜਾਏ ਉਹਨਾਂ ਚਿਰ ਉਹ ਕੰਮ ਨਹੀਂ ਕਰਦੀ। ਇਸ ਕਰਕੇ ਸਾਹਿਬ ਕਹਿੰਦੇ ਜਿੱਥੇ ਅਨੇਕ ਵਿਘਨ ਬੰਦੇ ਨੂੰ ਘੇਰ ਲੈਂਦੇ ਨੇ, ਅਕਾਲ ਪੁਰਖ ਦਾ ਨਾਮ ਉਸ ਨੂੰ ਤਤਕਾਲ ਹੀ ਉਧਾਰ ਲੈਂਦਾ ਹੈ। ਫਿਰ ਕਹਿੰਦੇ ਅਨੇਕ ਜੋਨ ਜਨਮੈ ਮਰ ਜਾਮ, ਭਾਵੇਂ ਕਿ ਜਨਮ ਮਰਨ ਪਰਮਾਤਮਾ ਵੱਲੋਂ ਹੀ ਬਣਾਇਆ ਗਿਆ, ਪਰ ਜਨਮ ਮਰਨ ਰੱਬ ਵੱਲੋਂ ਕੁਦਰਤੀ ਤੌਰ ਤੇ ਹੋਣਾ ਦੁਖਦਾਏ ਨਹੀਂ। ਪਾਪ ਕਰਮਾਂ ਵਿੱਚ ਫਸ ਕੇ ਜਨਮ ਮਰਨ, ਜਿੱਥੇ ਜਿੱਥੇ ਗੁਰਬਾਣੀ ਵਿੱਚ ਆਏਗਾ ਨਾ ਕਿ ਜਨਮ ਮਰਨ ਤੋਂ ਬਚਾ ਲਓ, ਤੇ ਫਿਰ ਵਿੱਚ ਵਿੱਚ ਆਏਗਾ ਵੀ ਰੱਬ ਦੇ ਪਿਆਰੇ ਵੀ ਤੇ ਇੱਥੇ ਜਨਮ ਲੈਂਦੇ ਨੇ, ਚੰਗੇ ਆਦਮੀ ਵੀ ਤੇ ਜਨਮ ਲੈਂਦੇ ਨੇ। ਜਿੱਥੇ ਜਨਮ ਮਰਨ ਤੋਂ ਬਚਣ ਦੀ ਗੱਲ ਆਵੇਗੀ, ਉੱਥੇ ਉਸ ਜਨਮ ਮਰਨ ਤੋਂ ਬਚਣ ਦੀ ਗੱਲ ਆਵੇਗੀ ਜਿਹੜੇ ਅਸੀਂ ਪਾਪ ਕੀਤੇ ਨੇ ਤੇ ਪਾਪਾਂ ਕਰਕੇ ਸਾਡਾ ਜਨਮ ਆਉਣਾ, ਉਹਦੇ ਤੋਂ ਬਚਾਉਣ ਦੀ ਗੱਲ ਕਰਦੇ। ਇਸ ਤਰ੍ਹਾਂ ਦੇ ਜੀਵਨ ਨਾਲੋਂ ਤੇ ਕਹਿੰਦੇ ਜੀਵਨ ਚਾਹੀਦੇ ਨਹੀਂ, ਪਰ ਜਿਸ ਜੀਵਨ ਨੇ ਪੈਦਾ ਹੋ ਕੇ ਇੱਕ ਚੰਗਾ ਜੀਵਨ ਜਿਉਣਾ, ਉੱਚਾ ਜੀਵਨ ਜਿਉਣਾ, ਨਾ ਉਹਦਾ ਜਨਮ ਦੁਖਦਾਈ ਨਾ ਉਹਦੀ ਮੌਤ ਦੁਖਦਾਈ, ਦੋਵੇਂ ਚੀਜ਼ਾਂ ਉਹਦੀਆਂ ਸੁਖਦਾਈ ਨੇ, ਸੁਖ ਨਾਲ ਭਰੀਆਂ ਹੋਈਆਂ ਨੇ। ਇਸ ਕਰਕੇ ਜਿਹੜੇ ਨਾਮ ਨਾਲ ਜੁੜ ਗਏ ਉਹ ਜਨਮ ਮਰਨ ਤੋਂ ਬਚ ਗਏ। ਅਨੇਕ ਜੋਨ, ਅਨੇਕ ਦਾ ਅਰਥ ਹੈ ਕਈ, ਅਨੇਕਾਂ ਜੋਨਾਂ ਵਿੱਚ ਮਨੁੱਖ ਪਾਪਾਂ ਦੇ ਤਹਿਤ ਜਨਮਦਾ ਤੇ ਮਰਦਾ ਰਹਿੰਦਾ ਹੈ, ਪਰ ਜੇ ਮਨੁੱਖਾ ਸਰੀਰ ਵਿੱਚ ਉਹ ਗੁਰੂ ਚਰਨਾਂ ਨਾਲ ਸਾਂਝ ਪਾਏ, ਗੁਰੂ ਕੋਲੋਂ ਨਾਮ ਦੀ ਦਾਤ ਮੰਗੇ ਤੇ ਨਾਮ ਦੀ ਦਾਤ ਦੀ ਕਮਾਈ ਕਰਕੇ ਉਹ ਐਸੀ ਵਿਸ਼ਰਾਮ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਪਰਤ ਪਰਤ ਕੇ ਜਨਮ ਮਰਨ ਦੇ ਦੁੱਖ ਵਿੱਚ ਪੈਣਾ ਨਹੀਂ ਪੈਂਦਾ। ਅਖੀਰ ਤੇ ਸਤਿਗੁਰੂ ਅੱਗੇ ਕਹਿੰਦੇ ਹਉ ਮੈਲਾ ਮਲ ਕਬਹੂ ਨਾ ਧੋਵੈ। ਸਭ ਤੋਂ ਵੱਡੀ ਮੈਲ ਸਾਡੇ ਜੀਵਨ ਵਿੱਚ ਹੰਕਾਰ ਦੀ ਇਸ ਤੋਂ ਵੱਡੀ ਹੋਰ ਕੋਈ ਮੈਲ। ਔਰ ਸਤਿਗੁਰੂ ਨੇ ਕਿਹਾ ਇਸ ਮੈਲ ਨੂੰ ਹੋਰ ਕਿਸੇ ਚੀਜ਼ ਨਾਲ ਨਹੀਂ ਧੋਤਾ ਜਾ ਸਕਦਾ, ਸਿਰਫ ਨਾਮ ਹੀ ਇਹਦਾ ਵਿਰੋਧੀ ਹੈ। ਹਰ ਕਾ ਨਾਮ ਕੋਟ ਪਾਪ ਹੋਵੇ। ਅਸੀਂ ਜਿਹੜੀ ਚੀਜ਼ ਨਾਲ ਹਉਮੈ ਧੋ ਰਹੇ ਹਾਂ, ਹਉਮੈ ਦੇ ਨਾਲ ਹੀ ਹਉਮੈ ਨੂੰ ਧੋਈ ਜਾਂਦੇ ਹਾਂ। ਮਿੱਟੀ ਲਾਉਣੀ ਹੋਵੇ ਸਰੀਰ ਤੋਂ, ਮਿੱਟੀ ਨਾਲ ਲਏਗੀ, ਉਹਦਾ ਵਿਰੋਧੀ ਚਾਹੀਦਾ, ਪਾਣੀ ਚਾਹੀਦਾ। ਅਸੀਂ ਹੰਕਾਰ ਨੂੰ ਵੀ ਹੰਕਾਰ ਨਾਲ ਹੀ ਮਿਟਾਉਣਾ ਚਾਹੁੰਦੇ ਹਾਂ। ਸਾਡੇ ਕਰਮ ਇਸ ਤਰ੍ਹਾਂ ਦੇ ਨੇ, ਅਸੀਂ ਇਸ ਤਰ੍ਹਾਂ ਦੇ ਕਰਮਾਂ ਵਿੱਚ ਫਸੇ ਹੋਏ ਹਾਂ ਕਿ ਹੰਕਾਰ ਦੁਆਰਾ ਹੀ ਅਸੀਂ ਧਰਮ ਦੇ ਕਰਮ ਕਰੀ ਜਾਂਦੇ ਹਾਂ, ਜਿਸ ਕਰਕੇ ਸਾਡੀ ਹਉਮੈ ਨਹੀਂ ਮਿਟਦੀ। ਹਉ ਮੈਲਾ ਮਲ ਕਮੂ ਨਾ ਧੋਵੈ। ਹੰਕਾਰ ਨਾਲ ਜਿਸ ਦਾ ਮਨ ਮੈਲਾ ਹੋ ਗਿਆ, ਹੋਰ ਕਿਸੇ ਵੀ ਤਰੀਕੇ ਦੇ ਨਾਲ ਉਸ ਮੈਲ ਦੀ ਸਮਾਪਤੀ ਨਹੀਂ ਹੋ ਸਕਦੀ। ਪਰ ਜੇ ਨਾਮ ਦਾ ਪਾਣੀ ਉਹਨੂੰ ਮਿਲ ਜਾਏ, ਨਾਮ ਦੀ ਦਾਤ ਮਿਲ ਜਾਏ, ਤੇ ਕਰੋੜਾਂ ਹੀ ਪਾਪ ਨਾਮ ਧੋ ਕੇ ਰੱਖ ਦਿੰਦਾ। ਸਾਹਿਬ ਅੱਗੇ ਕਹਿੰਦੇ, ਐਸਾ ਨਾਮ ਜਪੋ ਮਨ ਰੰਗ। ਹੇ ਮੇਰੇ ਮਨ, ਐਸੇ ਨਾਮ ਨੂੰ ਤੂੰ ਰੰਗ ਵਿੱਚ ਜਪ। ਰੰਗ ਦੇ ਅਰਥ ਨੇ ਪ੍ਰੇਮ ਨਾਲ, ਸਹਿਜ ਨਾਲ, ਕਿਉਂਕਿ ਨਾਮ ਕੋਈ ਐਕਸਰਸਾਈਜ਼ ਨਹੀਂ, ਨਾਮ ਕੋਈ ਇਕੱਲੀ ਕਿਰਿਆ ਨਹੀਂ। ਸਾਧ ਸੰਗਤ, ਨਾਮ ਇੱਕ ਪ੍ਰੇਮ ਦੀ ਦਸ਼ਾ ਹੈ। ਇਸ ਤਰ੍ਹਾਂ ਜਪ ਕਹਿੰਦੇ ਪ੍ਰੇਮ ਨਾਲ, ਸਹਿਜ ਨਾਲ, ਟਿਕ ਕੇ ਪ੍ਰੇਮ ਦੁਆਰਾ ਜਿਉਂ ਜਿਉਂ ਜਪੇਗਾ ਐਸਾ ਨਾਮ, ਇਸ ਤਰ੍ਹਾਂ ਦਾ ਜਿਹੜਾ ਨਾਮ, ਐਸਾ ਨਾਮ ਵਾਰ ਵਾਰ ਤਾਂ ਕਹਿੰਦੇ ਨੇ ਕਿਉਂਕਿ ਨਾਮ ਵੀ ਕਈ ਪ੍ਰਕਾਰ ਦਾ। ਹਰ ਇੱਕ ਬੰਦਾ ਨਾਮ ਦੀ ਵਿਆਖਿਆ ਆਪਣੀ ਆਪਣੀ ਕਰੀ ਜਾਂਦਾ। ਕੋਈ ਨਾਮ ਨੂੰ ਕਿਵੇਂ ਗੁਰਮਤ ਤੋਂ ਦੂਰ ਹੋ ਕੇ ਅਸੀਂ ਕਈ ਕੰਮ ਕਰ ਰਹੇ ਹਾਂ। ਤਾਂ ਇੱਥੇ ਐਸਾ ਨਾਮ, ਐਸਾ ਨਾਮ ਤਾਂ ਕਹਿ ਰਹੇ ਨੇ। ਵੈਸੇ ਤੇ ਕਈ ਸੱਜਣ ਤੇ ਨਾਮ ਦੇ ਬਾਰੇ ਬਿਲਕੁਲ ਮੁਨਕਰ ਹੀ ਹੋ ਗਿਆ, ਕਹਿੰਦੇ ਨਾਮ ਤੇ ਬਸ ਸਿੱਖਣਾ ਹੀ ਹੈ। ਠੀਕ ਹੈ, ਸਿੱਖਿਆ ਗੁਰੂ ਦੀ ਨਾਮ ਹੈ, ਪਰ ਸਤਿਗੁਰੂ ਨੇ ਵਾਰ ਵਾਰ ਹਰ ਇੱਕ ਪੰਕਤੀ ਵਿੱਚ ਵਾਰ ਵਾਰ ਕਿਹਾ ਜਪੋ ਮਨ ਰੰਗ, ਇਹਦਾ ਜਾਪ ਕਰ, ਇਹਨੂੰ ਜਪ। ਇਸ ਲਈ ਅਸੀਂ ਇਹ ਵੀ ਭੁਲੇਖੇ ਦਾ ਸ਼ਿਕਾਰ ਹਾਂ ਕਿ ਤੁਸੀਂ ਆਪਣੇ ਕਰਮ ਉੱਚੇ ਕਰ ਲਓ, ਇਹ ਨਾਮ ਹੈ। ਸੱਚ ਬੋਲਣਾ, ਰਿਸ਼ਵਤ ਨਾ ਲੈਣੀ, ਚੰਗਾ ਬੋਲਣਾ, ਠੀਕ ਖਾਣਾ, ਅਸੀਂ ਕਹਿੰਦੇ ਹਾਂ ਇਹ ਤੇ ਨਾਮ ਹੈ। ਸਾਨੂੰ ਸੋਚਣਾ ਚਾਹੀਦਾ ਇਹ ਨਾਮ ਦਾ ਇੱਕ ਹਿੱਸਾ ਹੈ। ਨਾਮ ਜਪਣਾ ਇੱਕ ਵੱਖਰੀ ਜ਼ਰੂਰਤ ਹੈ, ਤੇ ਇਹ ਸਿੱਖਿਆ ਧਾਰਨ ਕਰਨੀ, ਸ਼ੁਭ ਕਰਮ ਕਰਨੇ ਵੱਖਰਾ ਹਿੱਸਾ ਹੈ ਨਾਮ ਦਾ। ਤੇ ਅੱਡੇ ਸਾਡੇ ਸੱਜਣ ਨੇ, ਹੁਣ ਸੁਖਮਣੀ ਸਾਹਿਬ ਦੀ ਵਿਆਖਿਆ ਚੱਲਦੀ ਹੈ ਜਾਂ ਸੁਖਮਣੀ ਸਾਹਿਬ ਦਾ ਪਾਠ ਕਰਨੇ, ਤੇ ਮੈਂ ਇਸ ਦੁਨੀਆਂ ਵਿੱਚ ਵਿਚਰਦਾ ਰਹਿਣਾ ਵਿਆਖਿਆਕਾਰਾਂ ਦੀ। ਜਿੰਨੇ ਵਿਆਖਿਆਕਾਰਾਂ ਨੂੰ ਸੁਣੋ, ਅੱਧੇ ਕਹਿੰਦੇ ਵੀ ਸੁਖਮਣੀ ਸਾਹਿਬ ਪੜ੍ਹਨ ਦੀ ਲੋੜ ਨਹੀਂ। ਇਹਦੇ ਵਿੱਚ ਲਿਖਿਆ ਨਾਮ ਨਾਲ ਜੁੜੋ, ਤੇ ਨਾਮ ਹੈ ਗੁਰੂ ਦੀ ਸਿੱਖਿਆ ਲੈਣੀ। ਕੱਲਾ ਕੱਲਾ ਕਰਕੇ ਸਭ ਕੁਝ ਲਾ ਕੇ ਰੱਖ ਦਿੱਤਾ, ਕਹਿੰਦੇ ਨਾ ਸੁਖਮਣੀ ਸਾਹਿਬ ਪੜ੍ਹਨ ਦੀ ਲੋੜ ਤੇ ਨਾ ਨਾਮ ਜਪਣ ਦੀ ਲੋੜ। ਤਰੀਕਾ ਬੜਾ ਵਧੀਆ, ਬਹੁਤ ਚਲਾ ਕੇ ਆਦਮੀ ਚੰਗੇ ਕੰਮ ਕਰੋ ਕਹਿੰਦੇ, ਇਹ ਨਾਮ ਹੈ। ਤੇ ਦੂਜੇ ਪਾਸੇ ਅਸੀਂ ਇੱਕ ਹੋਰ ਭੁਲੇਖੇ ਵਿੱਚ ਸ਼ਿਕਾਰ ਹੋ ਗਏ। ਉਹ ਭੁਲੇਖਾ ਸੀ ਬਸ ਜਪੀ ਚੱਲੋ, ਬਸ ਕਰੀ ਚੱਲੋ, ਕੰਮ ਠੀਕ ਕਰਨ ਦੀ ਕੋਈ ਲੋੜ ਨਹੀਂ। ਹੁਣੇ ਪੜ੍ਹਿਆ ਪਾਠ ਤੇ ਹੁਣੇ ਜਪਿਆ ਨਾਮ ਤੇ ਨਾਲ ਹੀ ਬੋਲਿਆ ਝੂਠ, ਹੁਣੇ ਕੀਤਾ ਪਾਠ ਤੇ ਨਾਲ ਹੀ ਕੀਤਾ ਗਾਲੀ ਗਲੋਚ, ਸਭ ਕੁਝ ਇਕੱਠੇ ਕਰ ਦਿੱਤਾ। ਮੇਰੀ ਸਮਝ ਵਿੱਚ ਆਉਂਦਾ ਅਸੀਂ ਭੁਲੇਖੇ ਵਿੱਚ ਦੋਵੇਂ ਪੈ ਗਏ। ਸਾਨੂੰ ਦੋਵਾਂ ਨੂੰ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਇੱਧਰੋਂ ਲੰਘਦੇ ਹੋਣ ਤੇ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ, ਤੁਸੀਂ ਦੋਵੇਂ ਅਧੂਰੇ ਹੋ। ਅੱਧਿਆਂ ਨੇ ਅਸੀਂ ਜਪਣ ਦੇ ਉੱਤੇ ਗੱਲ ਖੜੀ ਕਰ ਦਿੱਤੀ, ਅੱਧਿਆਂ ਨੇ ਕਿਹਾ ਜੀ ਸਿੱਖਿਆ ਚੰਗੀ ਲਵੋ, ਜਪਣ ਦੀ ਲੋੜ ਹੀ ਨਹੀਂ। ਇਹ ਅਸੀਂ ਇਹ ਕੰਮ ਕਰ ਰਹੇ ਹਾਂ ਵੀ ਇੱਕ ਆਦਮੀ ਸਾਹਮਣੇ ਆ ਰਿਹਾ, ਅਸੀਂ ਕਹੀਏ ਇਹਦੇ, ਅਸੀਂ ਇਹਦੇ ਹੱਥ ਤੇ ਮੰਨਦੇ ਹਾਂ, ਅਸੀਂ ਇਹਦੇ ਪੈਰਾਂ ਨੂੰ ਨਹੀਂ ਮੰਨਦੇ। ਹੱਥ ਹੈ ਇਹਦੇ, ਪੈਰ ਕੋਈ ਨਹੀਂ, ਅੱਧਾ ਕੱਟ ਦਿੱਤਾ ਵਿੱਚੋਂ। ਦੂਜਾ ਕਵੇ ਜੀ ਇਹਦੇ ਪੈਰ ਹੈ, ਇਹਦੇ ਹੱਥ ਕੋਈ, ਫਿਰ ਕਹੀਏ ਇਹਦੇ ਕੰਨ ਕੋਈ ਨਹੀਂ ਮੰਨਦੇ, ਅਸੀਂ ਅੱਖਾਂ ਮੰਨਦੇ ਹਾਂ। ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਸਾਨੂੰ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚੋਂ ਫਿੱਟ ਪੈਂਦਾ ਅਸੀਂ ਉਹ ਅੰਗ ਮੰਨ ਲੈਂਦੇ ਹਾਂ, ਬਾਕੀ ਨੂੰ ਪਾਸੇ ਕਰ ਦਿੰਦੇ। ਇਸ ਲਈ ਸਤਿਗੁਰੂ ਨੇ ਕਿਹਾ ਭਾਈ ਜਪਣਾ ਵੀ ਹੈ ਤੇ ਗੁਰੂ ਦੀ ਸਿੱਖਿਆ ਤੇ ਚੰਗੇ ਕੰਮ ਵੀ ਕਰਨੇ, ਜਦੋਂ ਪਲੱਸ ਹੋਵੇਗਾ ਦੋਵੇਂ। ਜਿਸ ਵੇਲੇ ਤੇਰੇ ਜੀਵਨ ਵਿੱਚ ਦੋਵੇਂ ਵਿਰੋਧੀ ਤੱਤ ਇਕੱਠੇ ਹੋਣਗੇ, ਜਪ ਤੇ ਕਰਮ, ਉਸ ਵੇਲੇ ਤੇਰੀ ਜੀਵਨ ਵਿੱਚ ਲਾਈਟ ਜਗ ਪੈਗੀ। ਅਰਥ ਤੇ ਗਰਮ ਦੋਵੇਂ ਇਕੱਠੇ ਹੋਣਗੇ ਤਾਂ ਲਾਈਟ ਜਗੇਗੀ। ਇਸ ਕਰਕੇ ਜਪਣਾ ਜ਼ਰੂਰੀ ਹੈ, ਪਰ ਜਪ ਕੇ ਆਪਣੇ ਜੀਵਨ ਦੀ ਜਾਂਚ ਕਰਨੀ ਹੋਰ ਜ਼ਰੂਰੀ ਹੈ। ਦੋਵੇਂ ਚੀਜ਼ਾਂ ਜਿੱਦਣ ਇਕੱਠੀਆਂ ਆ ਗਈਆਂ, ਸਿੱਖ ਦੇ ਜੀਵਨ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ। ਤਾਂ ਸਾਨੂੰ ਦੋਵਾਂ ਨੂੰ ਅਪਣਾਉਣਾ ਚਾਹੀਦਾ, ਕੁਝ ਜਪ ਔਰ ਕੁਝ ਆਪਣੇ ਜੀਵਨ ਦੇ ਕਰਮਾਂ ਵੱਲ ਝਾਤੀ ਮਾਰਨੀ ਚਾਹੀਦੀ ਕਿ ਸਤਿਗੁਰੂ ਸਾਨੂੰ ਉਪਦੇਸ਼ ਕੀ ਦਿੰਦੇ ਨੇ, ਬਾਣੀ ਵਿੱਚ ਕਹਿ ਕੀ ਰਹੇ ਨੇ। ਔਰ ਦੋਵਾਂ ਨੂੰ ਲੈ ਕੇ ਤੁਰੀਏ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਕਿ ਐਸਾ ਨਾਮ ਜਪੋ ਮਨ ਰੰਗ, ਮਨ ਵਿੱਚ ਪ੍ਰੇਮ ਧਾਰਨ ਕਰਕੇ ਇਸ ਤਰ੍ਹਾਂ ਦੇ ਨਾਮ ਨੂੰ ਜਪਿਆ ਕਰ। ਪਰ ਇਹ ਨਾਮ ਨਾਨਕ ਪਾਈਐ ਸਾਧਕੈ ਸੰਗ, ਇਹ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਹ ਨਾਮ, ਇਹਦੇ ਸਿੱਧੇ ਅਰਥ ਨੇ, ਗੁਰਮੁਖ ਦੀ ਸੰਗਤ ਵਿੱਚ ਪ੍ਰਾਪਤ ਹੁੰਦਾ। ਔਰ ਇੱਥੇ ਸਾਧ ਦੇ ਅਰਥ ਗੁਰੂ ਨਹੀਂ ਕੀਤੇ, ਸਾਧੂ ਕੀਤੇ ਨੇ, ਗੁਰਮੁਖ ਕੀਤੇ ਨੇ। ਤਾਂ ਇਹ ਉੱਥੇ ਪ੍ਰਾਪਤ ਹੁੰਦਾ, ਦਾਨ ਹੁੰਦਾ ਹੈ, ਮਿਲਦਾ ਹੈ, ਟਿਕ ਜਾਂਦਾ ਹੈ। ਫਿਰ ਕਹਿੰਦੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ। ਕਈ ਐਸੇ ਮਾਰਗ ਨੇ ਜਿੱਥੇ ਰਾਹ ਗਿਣੇ ਨਹੀਂ ਜਾਂਦਾ, ਦੁੱਖ ਬਹੁਤ ਲੰਬਾ ਹੋ ਜਾਂਦਾ, ਕਿਲੋਮੀਟਰਾਂ ਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਤੁਰੇ ਸਾਂ ਤੇ ਕਿੱਥੇ ਜਾਣਾ, ਪਤਾ ਹੀ ਨਹੀਂ ਲੱਗਦਾ। ਜਿਸ ਰਾਹ ਦੇ ਮੀਲ ਨਾ ਗਿਣੇ ਜਾਣ, ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੋਸਾ ਦੇ ਅਰਥ ਨੇ ਖਜ਼ਾਨਾ, ਜਾਂ ਇਹਦੇ ਅਰਥ ਇਹ ਵੀ ਕੀਤੇ ਮਿਣਨ ਵਾਲਾ। ਜਿਵੇਂ ਭਗਤ ਜੀ ਕਹਿੰਦੇ ਨੇ, ਮਨ ਮੇਰੋ ਗਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਂਸੀ। ਮੈਂ ਮਿਣ ਮਿਣ ਕੇ ਜਮਾਂ ਦੀ ਫਾਂਸੀ ਨੂੰ ਕੱਟੀ ਜਾਣਾ। ਇਸ ਕਰਕੇ ਕਹਿ ਰਹੇ ਨੇ ਇਸ ਸ਼ਬਦ ਦੇ ਵਿੱਚ ਕਿ ਇਹ ਖਜ਼ਾਨਾ ਤੇਰਾ ਸਹਾਇਕ, ਤੇਰੇ ਨਾਲ ਰਹਿਣ ਵਾਲਾ। ਜਿਹ ਪੈਂਡ ਮਹਾ ਅੰਧ ਗੁਬਾਰਾ, ਜੀਵਨ ਦੇ ਜਿਸ ਰਾਹ ਤੇ ਬਹੁਤ ਹੀ ਹਨੇਰਾ ਛਾ ਜਾਏ, ਹਨੇਰਾ ਵੀ ਇਹਨਾਂ ਗੁਬਾਰ ਬਣ ਜਾਏ, ਰਸਤਾ ਨਾ ਦਿਸੇ। ਵੈਸੇ ਸਾਧ ਸੰਗਤ ਰੱਬ ਦੇ ਪਿਆਰ ਤੋਂ ਬਿਨਾਂ ਰਸਤਾ ਕਿਸੇ ਨੂੰ ਨਹੀਂ ਦਿਸਦਾ, ਬਸ ਅਸੀਂ ਐਵੇਂ ਕਹਿ ਰਹੇ ਹਾਂ ਜੀ ਸਾਨੂੰ ਤੇ ਦਿਸਦਾ। ਇੱਕ ਅੰਧਾ ਆਦਮੀ ਆਪਣੇ ਘਰੋਂ ਨਿਕਲਿਆ ਸੀ, ਸੋਚਿਆ ਸੈਰ ਕਰਾਂ, ਮਨ ਵਿੱਚ ਖਿਆਲ ਆਇਆ ਕਿਸੇ ਅੱਖਾਂ ਵਾਲੇ ਦੀ ਬਾਂਹ ਫੜ ਲਵਾਂ। ਨਾਲ ਦੇ ਦੂਜੇ ਪਾਸੇ ਘਰੋਂ ਇੱਕ ਹੋਰ ਬੰਦਾ ਨਿਕਲਿਆ, ਅੱਖਾਂ ਉਹਦੀਆਂ ਵੀ ਕੋਈ ਨਹੀਂ ਸਨ। ਉਹਨੇ ਸੋਚ ਲਿਆ ਵੀ ਮੈਂ ਵੀ ਸੈਰ ਕਰਾਂ, ਕਿਸੇ ਅੱਖਾਂ ਵਾਲੇ ਦੀ ਬਾਂਹ ਫੜ ਲਾਂ, ਦੋਵੇਂ ਮਿਲ ਗਏ। ਇੱਕ ਇਧਰਲੇ ਘਰ ਵਾਲਾ ਅੰਧਾ ਆਦਮੀ, ਇੱਕ ਦੂਜੇ ਘਰ ਵਾਲਾ, ਦੋਵੇਂ ਮਿਲ ਗਏ। ਪਹਿਲੇ ਨੇ ਸੋਚਿਆ ਇਹਨੂੰ ਦਿਸਦਾ ਹੋਵੇਗਾ, ਤੇ ਦੂਜੇ ਨੇ ਸੋਚਿਆ ਦੂਸਰੇ ਨੂੰ ਦਿਸਦਾ ਹੋਵੇਗਾ। ਦੋਵਾਂ ਨੇ ਹੱਥ ਫੜ ਲਏ, ਦੋਵੇਂ ਤੁਰੀ ਜਾਂਦੇ ਨੇ, ਦਿਸਦਾ ਦੋਵਾਂ ਨੂੰ ਕੋਈ ਨਹੀਂ। ਅਸੀਂ ਜਿਹੜੀ ਗਿਆਨ ਦੀ ਚਰਚਾ ਵਿੱਚ ਪੈ ਗਏ, ਹਾਲਾਤ ਸਾਡੀ ਵੀ ਇਹ ਵੇ, ਬਾਂ ਅਸੀਂ ਵੀ ਇੱਕ ਦੂਜੇ ਦੀ ਫੜੀ ਫਿਰਨੇ ਆ, ਦਿਸਦਾ ਮੈਨੂੰ ਲੱਗਦਾ ਘੱਟ ਹੀ ਹੈ, ਘੱਟੋ ਘੱਟ ਦਿਸੇ ਤਾਂ ਸਹੀ ਕਿਸੇ ਨੂੰ, ਨਜ਼ਰ ਤੇ ਪਏ ਕਿੱਧਰ ਜਾਣਾ ਹੈ। ਚਲੋ ਇੱਕ ਨੂੰ ਦਿਸੇ ਤੇ ਤੁਰ ਕੇ ਕਿਤੇ ਪਹੁੰਚ ਜਾਵਾਂਗੇ, ਦੋਵਾਂ ਨੂੰ ਨਹੀਂ ਦਿਸਦਾ ਤੇ ਦੋਵੇਂ ਇੱਕ ਦੂਜੇ ਦੀ ਬਾਂ। ਅਸੀਂ ਜਿਹੜੇ ਸੰਸਾਰ ਵਿੱਚ ਵਿਚਰਨੇ ਆ ਨਾ ਪਏ, ਅਸੀਂ ਕਹਿੰਦੇ ਹਾਂ ਜੀ ਆਓ ਮਿਲ ਕੇ ਬਹੀਏ, ਕੁਝ ਸਿੱਖੀਏ, ਸਿੱਖੀਏ ਤਾਂ ਜੇ ਕਿਸੇ ਨੇ ਪਹਿਲਾਂ ਕੁਝ ਸਿੱਖਿਆ ਹੋਵੇ। ਸਿੱਖਾਂਗੇ ਕਿੱਥੋਂ, ਸਾਰੇ ਅਨਸ਼ਿਕਸ਼ਿਤ, ਬਿਨਾਂ ਸਿੱਖਿਆ। ਤਾਂ ਉਸ ਨੂੰ ਕਿਹਾ ਹੈ, ਸਾਹਿਬ ਕਹਿੰਦੇ ਨੇ ਇਸ ਬਚਨ ਵਿੱਚ, ਉੱਥੇ ਗੁਬਾਰ ਗੁਰੂ ਤੋਂ ਬਿਨਾਂ ਅੱਖ ਨਹੀਂ ਖੁੱਲਦੀ, ਅੱਖ ਹੈ ਵੀ ਤਾਂ ਲਾਈਟ ਨਹੀਂ ਦਿਸੇਗਾ ਨਹੀਂ। ਇਸ ਗੁਬਾਰ ਦੇ ਵਿੱਚ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਨਾਮ ਦਾ ਦੀਵਾ ਜਗ ਪਿਆ, ਹਰ ਕਾ ਨਾਮ ਸੰਗ ਉਜਿਆਰਾ, ਉਜਿਆਰਾ ਦੇ ਅਰਥ ਨੇ ਚਾਨਣ ਕਰਨ ਵਾਲਾ ਸਾਧਨ, ਦੀਵਾ ਕਹਿ ਲਈਏ, ਲਾਈਟ ਕਹਿ ਲਈਏ, ਕੁਝ ਵੀ ਕਹਿ ਲਈਏ, ਨਾਮ ਇੱਕ ਚਾਨਣ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾਮ ਦਾ ਦੀਵਾ ਜਗ ਪਿਆ, अंदर भी प्रकाश हो गया, बाहर भी प्रकाश हो गया, दोवां पासे डेली दीपक है ये चीज। अकाल पुरख का नाम जिवें दरवाजे विच लालटेन लटका दे, चांदन बाहर भी ते अंदर दोवां पासे। सतगुरु कलगियां वाले पातशाह ने ते ए खालसे दी परिभाषा ही कीती है, पूर्ण जोत जपै ने सुबासुर एक बिना मन नायक नान। पूर्ण जोत नू जो जपदा है, पूर्ण जोत दे अर्थ ने परमात्मा, शब्द द्वारा उन्हू जपदा है। पूर्ण जोत जपै ने सुबासुर एक बिना मन नायक ना आना। पूर्ण प्रेम प्रतीत सजा व्रत गोर मड़ी मठ भूल ना मन। मड़िया नू नहीं मनदा, गोरा नू नहीं मनदा, पूरी प्रेम ते प्रतीत विश्वास ते गुरु ते जिउंदा। ਤਾਂ ਅੱਗੇ ਕਹਿੰਦੇ ਨੇ ਪੂਰਨ ਜੋਤ ਜਗੈ ਘੱਟ ਮੈਂ, ਘੱਟ ਦੇ ਇੱਥੇ ਅਰਥ ਕੀਤੇ ਗਲਾ। ਉਸ ਮਨੁੱਖ ਦੇ ਜੀਵਨ ਦੇ ਵਿਚਕਾਰ ਪੂਰਨ ਜੋਤ ਜਗ ਪੈਂਦੀ ਹੈ ਪਰਮਾਤਮਾ ਦੇ ਨਾਮ ਦੀ। ਜੇ ਉਸ ਲੋਹ ਨੂੰ ਬਾਹਰਲੇ ਪਾਸੇ ਕਰਦਾ ਤੇ ਬਾਹਰ ਸੰਸਾਰ ਠੀਕ ਠੀਕ ਦਿਸਦਾ ਹੈ, ਇਹ ਕੌਣ ਹੈ, ਇਹ ਕਿਵੇਂ ਦਾ ਹੈ। ਅੰਦਰ ਕਰਦਾ ਤੇ ਆਪਣਾ ਆਪ ਦਿਸ ਪੈਂਦਾ। ਇਸ ਤਰ੍ਹਾਂ ਉਹਨੂੰ ਡਬਲ ਚਾਨਣ, ਦੋਵਾਂ ਪਾਸੇ ਚਾਨਣ ਹੋ ਜਾਂਦਾ, ਦੋਵਾਂ ਲੋਕਾਂ ਦਾ ਚਾਨਣ ਗਿਆਨ ਮਿਲ ਜਾਂਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਕਹਿੰਦੇ ਨੇ ਉਸ ਮਾਰਗ ਤੇ ਨਾਮ ਉਜਾਲਾ ਹੈ। ਹਜ਼ੂਰ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਿੰਜਾਨੂ, ਸਿੰਜਾਨੂ ਦਾ ਅਰਥ ਹੈ ਜਾਣ ਪਹਿਚਾਣ ਵਾਲਾ। ਜਿਸ ਮਾਰਗ ਤੇ, ਜਮਾਂ ਦੇ ਮਾਰਗ ਤੇ, ਮੌਤ ਦੇ ਮਾਰਗ ਤੇ ਤੇਰਾ ਕੋਈ ਪਹਿਚਾਣ ਵਾਲਾ ਨਹੀਂ, ਤੈਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਪਹਿਚਾਣਦਾ। ਉਸ ਥਾਂ ਤੇ ਹਰ ਕਾ ਨਾਮ ਤੈ ਨਾਲ ਸਿੰਜਾਣੂ, ਉੱਥੇ ਤੈਨੂੰ ਗੁਰੂ ਦਾ ਦਿੱਤਾ ਹੋਇਆ ਨਾਮ ਪਹਿਚਾਣ ਕਰਾ ਦੇਗਾ, ਸਮਝ ਲੱਗ ਜਾਏਗੀ, ਪਿਆਰ ਵਿੱਚ ਟਿਕ ਜਾਏਗਾ। ਕਲਗੀਆਂ ਵਾਲੇ ਸਤਿਗੁਰੂ ਨੂੰ ਇਬਰਾਹਿਮ ਸਿੰਘ ਨੇ ਪੁੱਛਿਆ ਸੀ, ਮੁਸਲਮਾਨ ਸੀ ਪਹਿਲਾਂ, ਸਿੱਖੀ ਤੇ ਇੱਛਾ ਆ ਗਈ, ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਲੱਗ ਪਿਆ, ਅੰਦਰ ਇੱਛਾ ਜਾਗੀ ਅੰਮ੍ਰਿਤ ਛਕ ਲਵਾਂ। ਇੱਕ ਦਿਨ ਕਹਿਣ ਲੱਗਾ, ਮਹਾਰਾਜ ਮੇਰਾ ਜੀ ਕਰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਸਤਿਗੁਰਾਂ ਦੇ ਪਿਆਰ ਵਿੱਚ ਰਹਿੰਦਾ ਸੀ, ਖਿੱਚਿਆ ਗਿਆ। ਹਜ਼ੂਰ ਨੇ ਕਿਹਾ, ਭਾਈ ਤੇਰਾ ਜਨਮ ਜਿਹੜਾ ਉਹ ਤੁਰਕਾਂ ਦੇ ਘਰ, ਤੁਸੀਂ ਤੰਬਾਕੂ ਵਰਤਦੇ ਹੋ, ਕੇਸ ਕੱਟਦੇ ਹੋ। ਕਹਿੰਦੇ ਮੈਂ ਛੱਡ ਦਿਆਂਗਾ। ਪਿਆਰ ਵਿੱਚ ਖਿੱਚਿਆ ਗਿਆ, ਘਰ ਗਿਆ, ਘਰਦਿਆਂ ਨੇ ਕਿਹਾ ਵੀ ਨਹੀਂ, ਤੂੰ ਕੇਸ ਨਾ ਰੱਖੀ ਤੇ ਵਿਚਾਰਾ ਭੋਲਾ ਸੀ। ਸਤਿਗੁਰਾਂ ਕੋਲ ਆ ਗਿਆ ਇਬਰਾਹਿਮ ਸਿੰਘ। ਹਜ਼ੂਰ ਨੂੰ ਪੁੱਛਦਾ, ਮਹਾਰਾਜ ਨਾਂ ਤੇ ਰਿਹਾ ਜਾਂਦਾ ਅੰਮ੍ਰਿਤ ਤੋਂ, ਤੁਹਾਡੀ ਦਾਤ ਜ਼ਰੂਰ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਤੇ ਇੱਕ ਰਿਆਇਤ ਕਰ ਦਿਓ, ਕੇਸ ਕੱਟ ਲਵਾਂ ਕਰਾਂ। ਸਤਿਗੁਰੂ ਬੜੇ ਖੁਸ਼, ਹੱਸੇ ਬੜੇ, ਕਹਿਣ ਲੱਗੇ ਵਾਹ ਬਈ ਗੁਰੂ ਕੇ ਸਿੱਖਾ, ਕਮਾਲ ਕਰ ਦਿੱਤੀ ਤੂੰ ਸਿੱਖੀ ਦੀ ਵਿਆਖਿਆ। ਸ਼ਾਇਦ ਜੇ ਸਤਿਗੁਰੂ ਹੋਰ ਕਹਿੰਦੇ ਤੇ ਇਹ ਵੀ ਕਹਿ ਦਿੰਦੇ ਵੀ ਆਹ ਥੋੜੇ ਜਿਹੇ 100-200 ਸਾਲਾਂ ਨੂੰ ਇਸ ਤਰ੍ਹਾਂ ਦੇ ਸਿੱਖ ਆ ਜਾਣੇ ਨੇ, ਜਿੰਨਾ ਕਹਿਣਾ ਵੀ ਕੇਸਾਂ ਤੋਂ ਬਿਨਾਂ ਵੀ ਸਿੱਖ ਰਹੀਦਾ ਹੁੰਦਾ ਹੈ। ਹਜ਼ੂਰ ਨੇ ਕਿਹਾ ਵੀ ਤੂੰ ਕਮਾਲ ਦੀ ਵਿਆਖਿਆ ਕਰ ਦਿੱਤੀ ਸਿੱਖੀ ਦੀ, ਕੇਸਾਂ ਤੋਂ ਬਿਨਾਂ ਸਿੱਖੀ ਕਿਵੇਂ ਹੋ ਸਕਦਾ। ਉਹਨੇ ਪੁੱਛਿਆ, ਮਹਾਰਾਜ ਇਹਨਾਂ ਦੀ ਲੋੜ ਕੀ ਏ? ਤੇ ਸਤਿਗੁਰੂ ਨੇ ਸੋਚਿਆ ਜਿਵੇਂ ਦਾ ਬੰਦਾ ਉਵੇਂ ਦੇ ਜਵਾਬ ਦਈਏ, ਉਵੇਂ ਦਾ ਜਵਾਬ ਦੇ ਦਈਏ। ਹਜ਼ੂਰ ਨੇ ਕਿਹਾ, ਦਾਨ ਸਿੰਘ ਇਹਦਾ ਨਾਮ ਬਾਅਦ ਵਿੱਚ ਰੱਖਿਆ, ਕਹਿਣ ਲੱਗੇ ਜੇ ਤੇਰੇ ਸਿਰ ਤੇ ਕੇਸ ਹੋਣਗੇ ਨਾ, ਤੇ ਜਦੋਂ ਰੱਬ ਦੇ ਘਰ ਵਿੱਚ ਤੂੰ ਜਾਏਗਾ, ਉੱਥੇ ਬੜੀ ਭੀੜ ਹੋਣੀ ਹੈ ਲੋਕਾਂ ਦੀ, ਜਿਵੇਂ ਦਾ ਵਿਅਕਤੀ ਹੋਵੇ ਉਵੇਂ ਦਾ ਜਵਾਬ, ਉਸ ਥਾਂ ਤੇ ਮੈਂ ਤੈਨੂੰ ਪਹਿਚਾਣ ਲਵਾਂਗਾ, ਮੇਰਾ ਸਿੱਖ ਹੈ, ਇਹਦੇ ਕੇਸ ਨੇ, ਇਸ ਕਰਕੇ ਤੈਨੂੰ ਕੇਸ ਦਿੱਤੇ ਨੇ, ਇਹ ਸਤਿਗੁਰਾਂ ਨੇ ਇਸ਼ਾਰਾ ਕੀਤਾ, ਉੱਥੇ ਪਹਿਚਾਣ ਆ ਜਾਏਗੀ। ਔਰ ਸਾਧ ਸੰਗਤ ਜਿਹੜੇ ਸਾਨੂੰ ਸਤਿਗੁਰਾਂ ਨੇ ਕਕਾਰ ਦਿੱਤੇ ਨੇ, ਇਸੇ ਵਾਸਤੇ ਦਿੱਤੇ, ਸਿੱਖ ਪਹਿਚਾਨਿਆ ਜਾਏ, ਰੱਬ ਦੇ ਘਰ ਵੀ ਪਹਿਚਾਨਿਆ ਜਾਏ ਤੇ ਇੱਥੇ ਵੀ ਪਹਿਚਾਨਿਆ ਜਾਏ। ਇਸ ਕਰਕੇ ਕਹਿੰਦੇ ਹਰ ਕਾ ਨਾਮ ਤੈ ਨਾਲ ਪਛਾਣੂ, ਜੈ ਮਹਾਂ ਭਿਆਨ ਤਪਤ ਬਹੁ ਕਾਮ। ਜਿਸ ਥਾਂ ਤੇ ਬੜੀ ਗਰਮੀ, ਬੜੀ ਤਪਸ਼ ਪੈਂਦੀ ਹੈ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਉੱਥੇ ਅਕਾਲ ਪੁਰਖ ਦੇ ਨਾਮ ਦੀ ਛਾਂ ਬਣ ਜਾਂਦੀ ਹੈ, ਉਸ ਨੂੰ ਠੰਡ ਦਿੰਦਾ ਹੈ ਨਾਮ। ਅਖੀਰ ਤੇ ਕਹਿੰਦੇ ਜਹਾਂ ਤ੍ਰਿਖਾ ਮਨ ਤੁਝ ਆ ਕਰ ਖੈ। ਤ੍ਰਿਖਾ ਦੇ ਅਰਥ ਨੇ ਪਿਆਸ, ਜਿੱਥੇ ਪਿਆਸ ਤੇਰੇ ਮਨ ਨੂੰ ਤੜਫਾਉਂਦੀ ਏ, ਤੜਫਾਏਗੀ, ਆਕਰਖ ਹੈ, ਖਿੱਚਦੀ ਏ। ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ, ਉੱਥੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਬਣ ਕੇ ਤੇਰੇ ਉੱਤੇ ਵਰਸ ਜਾਏਗਾ, ਤੇਰੀ ਸਹਾਇਤਾ ਕਰੇਗਾ। ਆਓ ਇਹ ਤੁਕ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ। ਗੁਰਮੁਖ ਨਾਮ ਜਪੋ ਮਨ ਮੇਰੇ, 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 ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ। ਇਸ ਸਾਰੀ ਅਸ਼ਟਪਦੀ ਵਿੱਚ ਸਤਿਗੁਰਾਂ ਨੇ ਨਾਮ ਦੀ ਵਿਆਖਿਆ ਕੀਤੀ। ਹਜ਼ੂਰ ਚਰਨਾਂ ਵਿੱਚ ਅਰਦਾਸ ਕਰੀਏ, ਸਹਿਬ ਬਖਸ਼ਿਸ਼ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।